ज्ञान ध्यान किश कर्म न जाना, सार न जाना तेरी। सब ते वड्डा सतगुर नानक, जिन कल राखी मेरी। सो कहो टल गुर सेविया, अहनस सहज सुभाए। दर्शन परसिया गुरु कै, जन्म मरण दुख जाए। दर्शन परसिया गुरु कै, जन्म मरण दुख जाए। सतनाम श्री वाहिगुरु साहिब जियो। टोडी महला पंजवा, घर पहला दो पदे एक ओंकार। सतगुर प्रसाद संतन अवर न काहू जानी। बेपरवाह सदा रंग हर कै, जाको पाख स्वामी। संतन अवर न काहू जानी। बेपरवाह सदा रंग हर कै, जाको पाख स्वामी रहाओ। ऊच समाना ठाकुर तेरो, अवर न काहू तानी। ऐसो अमर मिलियो भगतन को, राच रहे रंग ज्ञानी। रोग सोग दुख जरा मरा, हर जन है नहीं निकटानी। निरपा होए रहे लिव एक, नानक हर मन मानी। रोग सोग दुख जरा मरा, हर जन है नहीं निकटानी। निरपा होए रहे लिव एक, नानक हर मन मानी। वाहिगुरु जी का खालसा, वाहिगुरु जी की फतेह। सतनाम 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 जी। वाहे गुरु वाहे गुरु वाहे गुरु जी। सतनाम 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 जी। वाहे गुरु वाहे गुरु वाहे गुरु जी। सतनाम 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 जी। वाहे गुरु वाहे गुरु वाहे गुरु। वाहिगुरु जी असाड़त पंदा तिस लगै, हर ना हो न जिन्ना पास। जग जीवन पुरख त्याग कै, मानस संधि आस। असाड़त पंदा तिस लगै, हर ना हो न जिन्ना पास। जग जीवन पुरख त्याग कै, मानस संधि आस। दुए भाग बिगुचिया, गल पैयस जम की फास। जेहा बीजै सो लुणै, मथै जो लिख आस। रैन बिहानी पछताणी, उठ चली गई निरास। जिनको साधु भेटिया, सो दरगह होए खलास। कर किरपा प्रभ आपणी, तेरे दर्शन होए प्यास। प्रभ दुध दुध बिन दूजा को नहीं, नानक की अरदास। असाड़ सुहंदा तिस लगै, जिस मन हर चरण निवास। प्रभ तुद बिन दूजा को नहीं, नानक की अरदास। आषाढ़ सुहंदा तिस लगै, जिस मन हर चरण निवास। वाहिगुरु जी का खालसा, वाहिगुरु जी की फतेह।
सतनाम श्री वाहिगुरु साहिब जी। श्री नानक पाद पंकज बंदन, पाद पंकज बंदन। सिमरो अंगद दोख निकंदन, अमरदास गुर हृदय त्यावो, हृदय त्यावो। श्री गुरु रामदास गुण गावो, श्री अर्जन विघ्नन के नाशक विघ्नन के नाशक श्री हर गोविंद शुभ सत हर काशक श्री हर राय नमो कर जोरी
कर जोरी
गुर हर कृष्ण मनाए बहोरी तेग बहादुर परम कृपाला कृपाला श्री गुरु गोविंद सिंह विशाला तरों तरा पर पुन पुन सीसा पुन पुन सीसा बंदो बार बार जगदीसा जिसमें अमृत ज्ञान है मानिक भगत वैराग श्री गुरु ग्रंथ साहिब उदे बंधों कर अनुराग श्री गुरु शब्द कमाए दिन जीते पंच बेकार तिन संतन को बंदना सिर चरणन पर तारी कंकारा सतगुरु तेह प्रसाद सच हो वाहिगुरु जी की फतेह विघ्न विनाशन सोय वाहिगुरु जी की फतेह विघ्न विनाशन सो
एक ओंकार सतगुर प्रसाद अथ श्री गुर प्रताप सूरज ग्रंथ प्रथम रास लिखियते दोहरा तीनों काल सो अचल रह अलब सकल जग जाल जाल काल लख मुचित जिस करता पुरख अकाल
वाहिगुरु जी का खालसा वाहिगुरु जी की फतेह ਨਿਮਾਣਿਆਂ ਦੇ ਮਾਨ ਸਤਿਗੁਰੂ ਨਿਤਾਣਿਆਂ ਦੇ ਤਾਨ ਸਤਿਗੁਰੂ ਨਿਓਟਿਆਂ ਦੇ ਓਟ ਨਿਆਸਰਿਆਂ ਦੇ ਆਸਰੇ ਪਦਤ ਪਾਵਨ ਭਗਤ ਵਤਸਲ ਕਰੁਣਾ ਨਿਧਾਨ ਧੰਨ ਗੁਰੂ ਗਰੀਬ ਨਿਵਾਸ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੇ ਸਦਕਾ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਜੀ ਦੇ ਚਰਨ ਕਮਲਾਂ ਵਿੱਚ ਸੰਧਿਆ ਦੀ ਇਹ ਦੀਵਾਨ ਵਿੱਚ ਹਾਜ਼ਰੀਆਂ ਭਰਨ ਦਾ ਸਤਿਗੁਰਾਂ ਦੇ ਚਰਨ ਕਮਲ ਪਰਸਨ ਦਾ ਇਹ ਸੁਭਾਗ ਸਮਾਂ ਗੁਰਾਂ ਦੀ ਕਿਰਪਾ ਬਖਸ਼ਿਸ਼ ਰਹਿਮਤ ਦੁਆਰਾ ਪ੍ਰਾਪਤ ਹੋ ਰਿਹਾ ਹੈ ਧੰਨ ਗੁਰੂ ਗਰੀਬ ਨਿਵਾਜ ਸਤਿਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਆਂ ਦੇ ਵਜ਼ੀਰਾਨ ਸਾਹਿਬ ਪਾਸੋਂ ਆਪ ਜੀ ਗੁਰਮੁਖਾਂ ਦੀ ਰਸਨਾ ਪਾਸੋਂ ਸ੍ਰੀ ਸੋਦਰ ਰਹਿਰਾ ਸਾਹਿਬ ਜੀ ਦੇ ਜਾਪ ਸ਼ਰਵਣ ਕਰ ਰਹੇ ਸੀ ਅਰਦਾਸ ਤੋਂ ਉਪਰੰਤ ਸਤਿਗੁਰਾਂ ਨੇ ਸ੍ਰੀ ਮੁਖਵਾਕ ਬਖਸ਼ਿਸ਼ ਕੀਤੇ ਹਨ ਔਰ ਹੁਣ ਸਮਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਦਾ ਹੋਇਆ ਹੈ ਜਿਵੇਂ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਾਰੰਭਤਾ ਕਰ ਰਹੇ ਆ, ਜੋ ਪਹਿਲੇ ਪਾਤਸ਼ਾਹ ਮਹਾਰਾਜ ਦਾ ਇਤਿਹਾਸ ਹੈ, ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ, ਉਹ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਵਿੱਚ ਕਵੀ ਰਾਜ ਜੀ ਨੇ ਕਥਨ ਕੀਤਾ ਹੈ। ਜੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੀ ਸੰਪੂਰਨਤਾ ਹੀ ਹੋ ਚੁੱਕੀ ਹੈ, ਹੁਣ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਾਰੰਭਤਾ ਕਵੀ ਰਾਜ ਜੀ ਕਰ ਰਹੇ ਆ। ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚ ਸਤਿਗੁਰੂ ਸ੍ਰੀ ਗੁਰੂ ਅੰਗਦ ਦੇਵ ਸਾਹਿਬ ਜੀ ਤੋਂ ਲੈ ਕਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀਆਂ ਦਾ ਇਹ ਸੰਪੂਰਨ ਇਤਿਹਾਸ ਕਵੀ ਰਾਜ ਜੀ ਨੇ ਕਥਨ ਕੀਤਾ ਹੈ। ਸੋ ਇਹ ਕਵੀ ਰਾਜ ਜੀ ਹੁਣ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਪ੍ਰਾਰੰਭਤਾ ਕਰ ਰਹੇ ਹੈ। ਮਹਾਰਾਜ ਜੀ ਆਪ ਦਇਆ ਦ੍ਰਿਸ਼ਟੀ ਕਰਕੇ ਰਹਿਮਤ ਕਰਕੇ ਇਹ ਸਮੁੱਚੀ ਸ੍ਰੀ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਸਿਰ 'ਤੇ ਮਿਹਰ ਭਰਿਆ ਹੱਥ ਰੱਖ ਕੇ ਆਪ ਆਪਣੇ ਗਿਆਨੀ ਸਿੰਘਾਂ ਕਥਾਵਾਚਕਾਂ ਕੋਲੋਂ ਗੁਰਮੁਖਾਂ ਕੋਲੋਂ ਆਪ ਸੰਪੂਰਨ ਕਰਵਾ ਲੈਣ ਦਇਆ ਰਹਿਮਤ ਕਰਕੇ। ਸੋ ਪ੍ਰਾਰੰਭਤਾ ਤੋਂ ਪਹਿਲਾਂ ਜਿਸ ਤਰ੍ਹਾਂ ਇਹ ਹੁਕਮ ਹੋਇਆ ਹੈ, ਜਿਸ ਤਰ੍ਹਾਂ ਅੱਜ ਸੰਗਰਾਂਦ ਦਾ ਦਿਨ ਹੈ, ਗੁਰੂ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ 12 ਮਹਾਂ ਮਾਝ ਰਾਗ ਵਿੱਚ ਜੋ ਰਚਨਾ ਕੀਤੇ ਆ, ਪਹਿਲੇ ਪਾਤਸ਼ਾਹ ਮਹਾਰਾਜ ਜੀ ਨੇ ਵੀ 12 ਮਹਾਂ ਰਚੇ ਨੇ, ਉਹ ਤੁਖਾਰੀ ਰਾਗ ਵਿੱਚ ਸਤਿਗੁਰੂ ਨਾਨਕ ਸਾਹਿਬ ਜੀ ਨੇ ਰਚੇ ਹੋਏ ਆ। ਔਰ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੀ ਬੇਨਤੀ ਕਰਨ 'ਤੇ ਫਿਰ 5ਵੇਂ ਗੁਰਦੇਵ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀ ਇਹ 12 ਮਾਹ ਮਾਝ ਰਾਗ ਵਿੱਚ ਰਚ ਰਹੇ ਆ। 12 ਮਾਹ ਮਾਝ ਮਹੱਲਾ ਪੰਜਵਾਂ, ਬਾਬ 12 ਨਾਮ ਗਿਣਤੀ ਦਾ ਹੈ, 12 ਦੇ ਮਾਹ ਨਾਮ ਮਹੀਨੇ ਦਾ ਆ। ਮਹਾਰਾਜ ਜੀ ਨੇ ਗੁਰਬਾਣੀ ਦੇ ਵਿੱਚ ਦਿਨਾਂ ਦੁਆਰਾ, ਥਿੱਤਾਂ ਦੁਆਰਾ, ਮਹੀਨਿਆਂ ਦੁਆਰਾ ਸਾਨੂੰ ਉਪਦੇਸ਼ ਦਿੱਤਾ ਆ। 7 ਵਾਰ ਮਹਾਰਾਜ ਜੀ ਨੇ ਗੁਰਬਾਣੀ ਵਿੱਚ ਕਥਨ ਕੀਤੇ ਆ ਥਿੱਤਾਂ ਦੁਆਰਾ, ਇੱਥੇ ਫਿਰ ਮਾਹ ਮਹੀਨਿਆਂ ਦੁਆਰਾ ਮਹਾਰਾਜ ਜੀ ਸਾਨੂੰ ਉਪਦੇਸ਼ ਜਿਹੜੇ ਕਰਵਾ ਰਹੇ ਆ। ਗੁਰੂ ਗਰੀਬ ਨਿਵਾਸ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸੰਗਰਾਂਦ ਦਾ ਜਿਵੇਂ ਆਪਾਂ ਸਵੇਰੇ ਦੁਪਹਿਰੇ ਕਥਾ ਵਿਚਾਰ ਹੱਟੇ ਸਾਂ, ਸੰਗਰਾਂਦ ਦਾ ਅਰਥ ਸੂਰਜ ਇੱਕ ਰਾਸ ਤੋਂ ਜਾਂ ਦੂਸਰੀ ਰਾਸ ਵਿੱਚ ਪ੍ਰਵੇਸ਼ ਕਰਦਾ ਹੈ, ਉਹਨੂੰ ਸੰਗਰਾਂਦ ਕਹਿੰਦੇ ਆ, ਆਪਾਂ ਸੰਗਰਾਂਦ ਆਖਦੇ ਹਾਂ। ਸੋ ਇਹ ਇੱਕ ਦਿਨ ਹੈ, ਉਸ ਦਿਨ ਮਹਾਰਾਜ ਸਾਹਿਬ ਜੀ ਇਹ ਮਹੀਨੇ ਦੀ ਪ੍ਰਾਰੰਭਤਾ ਜਦੋਂ ਹੋ ਰਹੀ ਆ, ਉੱਥੇ ਉਪਦੇਸ਼ ਮਹਾਰਾਜ ਸਾਹਿਬ ਜੀ ਫੁਰਮਾਨ ਕਰ ਰਹੇ ਆ, ਉਪਦੇਸ਼ ਬਖਸ਼ ਰਹੇ ਆ। ਅਸਲ ਵਿੱਚ ਸਿੱਖ ਦਾ ਸੂਰਜ ਦੀ ਰਾਸ ਦੇ ਨਾਲ ਜਾਂ ਸੰਗਰਾਂਦ ਦੀ ਉਸ ਰਾਸਾਂ ਦੇ ਨਾਲ ਕੋਈ ਸੰਬੰਧ ਨਹੀਂ ਹੈ, ਬਸ ਉਹ ਇੱਕ ਦਿਨ ਹੈ ਇੱਕ। ਔਰ ਜਿਸ ਤਰ੍ਹਾਂ ਮਹਾਰਾਜ ਸਾਹਿਬ ਜੀ ਇਸ ਦਿਨ ਦੀ ਪ੍ਰਾਰੰਭਤਾ 'ਤੇ ਗੁਰਬਾਣੀ ਦਾ ਉਪਦੇਸ਼ ਬਖਸ਼ ਰਹੇ ਆ, ਸਿੱਖ ਇਸ ਤਰ੍ਹਾਂ ਫਿਰ ਗੁਰਬਾਣੀ ਦੇ ਨਾਲ ਜੁੜਦੇ ਆ। ਜੇ ਆਪਾਂ ਕਥਨ ਕਰ ਹਟੇ ਹਾਂ ਪਹਿਲਾਂ ਵੀ ਕਈ ਇਸ 'ਤੇ ਭਰਮ ਪਾਉਂਦੇ ਆ ਵੀ ਇਸ ਦਿਨ ਗੁਰੂ ਘਰ ਜਾਣਾ ਬ੍ਰਾਹਮਣਵਾਦ ਹਿੰਦੂਵਾਦ ਹੈ, ਜਾਂ ਕੁਝ ਇਸ ਦਿਨ ਥੋੜ੍ਹੇ ਹੋਰ ਭਰਮ ਕਰਦੇ ਆ, ਦੋਵੇਂ ਭਾਵ ਦਰੁਸਤ ਨਹੀਂ। ਜਿਵੇਂ ਆਪਾਂ ਐਗਜ਼ਾਮਪਲ ਸਾਂਝੀ ਕੀਤੀ ਸੀ ਦੁਪਹਿਰੇ ਵੀ ਬ੍ਰਿਟਿਸ਼ ਨੇ ਇਹ ਸੰਡੇ ਛੁੱਟੀ ਬਣਾਈ ਹੈ ਜਿਹੜੀ, ਉੱਥੇ ਪੰਜਾਬ ਇੰਡੀਆ ਵਿੱਚ ਵੀ ਉਹ ਗਏ, ਉੱਥੇ ਵੀ ਛੁੱਟੀ ਵਾਲੇ ਦਿਨ ਜਨਮ ਮਰਨ ਦੇ ਕਾਰਜ ਹੁੰਦੇ ਆ। ਅਤੇ ਜੇ ਇਸ ਤਰ੍ਹਾਂ ਸੰਗਰਾਂਦ 'ਤੇ ਆਉਣ ਦੇ ਨਾਲ ਹਿੰਦੂ ਬਣਦੇ ਹੋਈਏ ਤਾਂ ਫਿਰ ਐਤਵਾਰ ਪ੍ਰੋਗਰਾਮ ਕਰਨ ਨਾਲ ਸਾਨੂੰ ਸਾਈ ਬਣ ਜਾਣਾ ਚਾਹੀਦਾ। ਇਸ ਕਰਕੇ ਨਿਰਮੂਲ ਕਪੋਲੇ ਕਲਪਨਾਈਆਂ ਕੇਵਲ ਦੁਬਧਾ ਪਾਉਣ ਲਈ, ਜੇ ਐਤਵਾਰ ਅਸੀਂ ਕੋਈ ਪ੍ਰੋਗਰਾਮ ਕੀਤਿਆਂ ਖੁਸ਼ੀ ਗਮੀ ਦਾ ਈਸਾਈ ਨਹੀਂ ਬਣਦੇ, ਅਤੇ ਸੰਗਰਾਂਦ 'ਤੇ ਆਉਂਦੇ ਨਾਲ ਬ੍ਰਾਹਮਣ ਹਿੰਦੂ ਵੀ ਨਹੀਂ ਬਣਦੇ ਫਿਰ। ਤੋ ਇਸ ਕਰਕੇ ਗੁਰੂ ਘਰ ਸੰਗਰਾਂਦ ਵਾਲੇ ਦਿਨ ਆਉਣਾ ਮਹਾਰਾਜ ਗੁਰਬਾਣੀ 'ਚ ਕਥਨ ਕਰ ਰਹੇ ਆ, ਧੰਨ ਸੋ ਦਿਨ ਸੰਜੋਗੜਾ ਜਿਤ ਦਿੱਠਾ ਗੁਰਦਰਸਾਰ। ਉਹ ਦਿਨ ਧੰਨ ਸੋ ਦਿਨ ਧੰਨ ਆ ਉਹ ਦਿਨ ਜਿਸ ਦਿਨ ਗੁਰੂ ਨਾਲ ਸੰਯੋਗ ਹੋਇਆ ਹੈ। ਸੇ ਸੰਯੋਗ ਕਰੋ ਮੇਰੇ ਪਿਆਰੇ ਜਿਦ ਰਸਨਾ ਹਰ ਨਾਮ ਉਚਾਰੇ। ਉਹ ਸੰਯੋਗ ਮਹਾਰਾਜ ਜੀ ਕਹਿੰਦੇ ਕਰੋ ਐਸਾ ਸੰਯੋਗ ਜਿੱਥੇ ਰਸਨਾ ਵਾਹਿਗੁਰੂ ਜਪੇ, ਜਿੱਥੇ ਗੁਰੂ ਦੇ ਦਰਸ਼ਨ ਹੋਣ, ਜਿੱਥੇ ਗੁਰਬਾਣੀ ਜਪੀਏ, ਅਤੇ ਉਹ ਦਿਨ ਸਤਾਨੇ ਆ ਜਿੱਦਣ ਗੁਰੂ ਦਾ ਸੰਯੋਗ ਹੋ ਗਿਆ, ਮਿਲਾਪ ਹੋ ਗਿਆ, ਗੁਰੂ ਨਾਲ ਦਰਸ਼ਨ ਹੋਏ ਆ, ਤਾਂ ਉਹ ਦਿਨ ਚੰਗਾ ਆ। ਸਿੱਖ ਇਸ ਦਿਨ ਕਿਹੜੇ ਆ ਗਏ ਇੱਥੇ ਹਨੂੰਮਾਨ ਦਾ ਚਾਲੀਸਾ ਪੜ੍ਹਦੇ ਜਾਂ ਮਾਤਾ ਦੀਆਂ ਭੇਟਾਂ ਗਾਉਂਦੇ, ਇੱਥੇ ਗੁਰਬਾਣੀ ਸੁਣਦੇ, ਕੀਰਤਨ ਕਰਦੇ, ਕਥਾ ਸੁਣਦੇ ਆ। ਇਸ ਕਰਕੇ ਇਹ ਬ੍ਰਾਹਮਣਵਾਦ ਹਿੰਦੂਵਾਦ ਕਹਿਣਾ, ਇਹ ਦੁਬਧਾ ਪਾਊ ਗੱਲਾਂ ਇਹਦੇ ਵਿੱਚ ਪੈਣ ਦੀ ਲੋੜ ਨਹੀਂ ਹੈ। ਤੋ ਇਸ ਕਰਕੇ ਹਾਂ, ਇਹ ਗੱਲ ਥੋੜ੍ਹੀ ਜਿਹੀ ਅਵੇਅਰ ਰਹਿਣ ਦੀ ਲੋੜ ਆ ਵੀ ਆਪਾਂ ਕਈ ਵਾਰ ਇਸ ਦਿਨ ਭਰਮ ਥੋੜ੍ਹੇ ਕਰਦੇ ਹਾਂ ਵੀ ਆਹ ਦਿਨ ਵੀ ਸਭ ਤੋਂ ਵਧੀਆ ਪਵਿੱਤਰ ਆ, ਜਾਂ ਇਸ ਦਿਨ ਕਈ ਹੋਰ ਤੇਲ ਚੋਣਾ ਜਾਂ ਹੋਰ ਇੱਦਾਂ ਦੀਆਂ ਲੈਣ ਦੇਣ ਇਸ ਦਿਨ ਕਰਨਾ, ਜਾਂ ਤਾਂ ਆਦਿ ਕਈ ਇਸ ਦਿਨ ਨੂੰ ਥੋੜ੍ਹੇ ਜਿਹੇ ਹੋਰ ਤਰੀਕੇ ਦੇ ਨਾਲ ਇਸ ਦਿਨ ਵਰਤੋਂ ਵਿਹਾਰ ਕਰਦੇ ਆ, ਕੁਝ ਭਰਮ ਕਰਦੇ ਆ। ਮਹਾਰਾਜ ਜੀ ਕਹਿੰਦੇ ਇਸ ਭਰਮ ਵਿੱਚ ਨਹੀਂ ਪੈਣਾ ਹੈ, ਸਗਨ ਅਪਸਗਨ ਨਹੀਂ ਕਿਸੇ ਪ੍ਰਕਾਰ ਦੇ ਕਰਨੇ। ਗੁਰਬਾਣੀ ਵਿੱਚ ਮਹਾਰਾਜ ਜੀ ਨੇ ਬਚਨ ਕਹੇ ਆ, ਸਗਨ ਅਪਸਗਨ ਜਿਸ ਨੂੰ ਲੱਗ ਹੈ ਜਿਸ ਚੀਜ਼ ਨਾ ਆਵੇ, ਸਗਨ ਅਪਸਗਨ ਉਹਨਾਂ ਨੂੰ ਲੱਗਦੇ ਜਿਹਨੂੰ ਰੱਬ ਭੁੱਲ ਜਾਏ। ਅਰ ਤੂੰ ਕਿਸੇ ਸਗਨ ਬਸਗਨ 'ਚ ਨਹੀਂ ਪੈਣਾ, ਸਾਹਾ ਗਣ ਹੈ ਨਾ ਕਰ ਹੈ ਵਿਚਾਰ, ਸਾਹੇ ਉੱਪਰ ਇੱਕ ਅੰਕਾਰ, ਆਪਣੇ ਗੁਰੂ ਦਾ ਓਟ ਆਸਰਾ ਲੈਣਾ ਆ। ਤੂੰ ਨਹੀਂ ਕਿਸੇ ਪ੍ਰਕਾਰ ਦਾ ਵਿਘਨ, ਸਗਨ ਅਪਸਗਨ ਮਰਨਾ ਵੀ ਵਿਘਨ ਪੈ ਜਾਊ। ਹੁਣ ਪੰਡਿਤ ਕੋਲ ਚਲੇ ਜਾਓ, ਉਹਨੂੰ ਹੱਥ ਵਿਖਾ ਲਓ, ਜਾਂ ਅੱਜ ਰਾਸ ਸਹੀ ਆ, ਜਾਂ ਕੁੰਡਲੀ ਮਿਲਾ ਲਓ, ਇੱਦਾਂ ਦੇ ਭਰਮਾਂ 'ਚ ਨਹੀਂ ਪੈਣਾ। ਕਿਉਂਕਿ ਸਾਡੇ ਗੁਰੂ ਮਹਾਰਾਜ ਜੀ ਦਾ ਬਚਨ ਆ, ਸਿਰ ਉੱਪਰ ਠਾਢਾ ਗੁਰਸੂਰਾ, ਨਾਨਕ ਤਾ ਕੇ ਕਾਰਜ ਪੂਰਾ। ਜਿਹਦੇ ਸਿਰ ਉੱਤੇ ਠਾਢਾ ਸੂਰਬੀਰ ਗੁਰੂ ਆ, ਉਹਦਾ ਕਾਰਜ ਨਹੀਂ ਵਿਗੜ ਸਕਦਾ। ਤੂੰ ਨਾ ਡਰ ਪੀਆ ਰਾਸ ਇਸ ਤਰ੍ਹਾਂ ਆ, ਤੂੰ ਨਗ ਨਾ ਪਵਾਇਆ ਕਰ ਲੈ ਕੇ ਪੰਡਿਤ ਕੋਂਗਲ ਵਿੱਚ ਕਿ ਗ੍ਰਹਿਣ ਟਲ ਜਾਊਗਾ, ਜਾਂ ਕੁੰਡਲੀ ਨਾ ਮਿਲਾ, ਜਾਂ ਬੂਹਾ ਸੇ ਘਰ ਦਾ ਮੂੰਹ ਚੜ੍ਹਦੇ ਰੱਖਣਾ, ਲਹਿੰਦੇ ਰੱਖਣਾ, ਇਹ ਸ਼ੇਰ ਮੁਖਾ ਆ, ਗਊ ਮੁਖਾ ਆ। ਭਾਵ ਕਿਸੇ ਸਗਨ ਬਸਗਨ 'ਚ ਨਹੀਂ ਪੈਣਾ, ਜੇ ਗੁਰੂ ਦਾ ਸਿੱਖਿਆ ਜੇ ਭਰੋਸਾ ਆ, ਜਿਹਨਾਂ ਨੂੰ ਭਰੋਸਾ ਨਹੀਂ ਉਹ ਤਾਂ ਠੋਕਰਾਂ ਖਾਂਦੇ ਹੀ ਆ, ਜਿਹਨਾਂ ਨੂੰ ਐਨ ਭਰੋਸਾ ਆ ਗੁਰੂ 'ਤੇ, ਫਿਰ ਸਿਰ ਉੱਪਰ ਠਾਢਾ ਗੁਰਸੂਰਾ, ਜਿਹਨਾਂ ਦੇ ਸਿਰ ਉੱਤੇ ਗੁਰੂ ਸੂਰਮਾ ਆ, ਨਾਨਕ ਤਾ ਕੇ ਕਾਰਜ ਪੂਰਾ, ਉਹਨਾਂ ਦੇ ਕਾਰਜ ਪੂਰਨ ਹੁੰਦੇ, ਉਹਨਾਂ ਦੇ ਵਿਘਨ ਨਹੀਂ ਪੈਂਦੇ। ਤਾਂ ਤਾਂ ਇਸ ਕਰਕੇ ਤੂੰ ਕਿ ਸਗਨ ਪਸਗਨ 'ਚ ਨਹੀਂ ਇਸ ਦਿਨ ਪੈਣਾ, ਅਤੇ ਇਸ ਕਰਕੇ ਹਾਂ ਇਹ ਗੱਲ ਗੁਰੂ ਦੇ ਚਰਨਾਂ 'ਚ ਆ ਕੇ ਬੇਨਤੀ ਕਰਨੀ ਆ। ਮਹਾਰਾਜ ਜਿਵੇਂ ਅੱਜ ਅਸੀਂ ਆ ਰਹੇ ਹਾਂ ਤੇਰੇ ਚਰਨਾਂ 'ਚ, ਇਸ ਤਰ੍ਹਾਂ ਅਸੀਂ ਰੋਜ਼ ਆਈਏ, ਰੋਜ਼ ਆਈਏ। ਇਹ ਗੁਰਸਿੱਖ ਦਾ ਨਿਤਨੇਮ ਆ ਗੁਰੂ ਦੇ ਰੋਜ਼ ਦਰਸ਼ਨ ਕਰਨੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਿਤਨੇਮ ਦੀਆਂ ਪੰਜ ਗੁਰਬਾਣੀਆਂ ਪੜ੍ਹਨੀਆਂ, ਸ੍ਰੀ ਸੋਧਾ ਰਹਿਰਾ ਸਾਹਿਬ, ਸ੍ਰੀ ਰੱਖਿਆ ਦੇ ਸ਼ਬਦ, ਸ੍ਰੀ ਸੋਹਲਾ ਸਾਹਿਬ, ਇਸੇ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਨੇ ਵੀ ਸਿੱਖ ਦਾ ਨਿਤਨੇਮ ਆ। ਇਹ ਮਹਾਰਾਜ ਇਹ ਵੀ ਨਿਤਨੇਮ ਮੇਰਾ ਪ੍ਰਪੱਕ ਹੋਵੇ, ਕਿਰਪਾ ਕਰੋ ਸੰਗਤ 'ਚ ਆਉਣ ਦਾ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ 52 ਹੁਕਮਾਂ ਵਿੱਚ ਭਜਨ ਕਰਦੇ ਆ, ਸਿੱਖ ਰੋਜ਼ ਕੀਰਤਨ ਕਰੇ ਜਾਂ ਸੁਣੇ, ਇਹ ਸਾਡਾ ਨਿਤਨੇਮ ਆ। ਰੋਜ਼ ਕੀਰਤਨ ਸੁਣਨਾ ਕਰਨਾ ਜਾਂ ਸੁਣਨਾ, ਕਥਾ ਕਰਨੀ ਜਾਂ ਸੁਣਨੀ, ਸੁਣਨੀ ਆ ਰੋਜ਼ ਕਥਾ ਅਤੇ ਕੀਰਤਨ। ਇਸ ਕਰਕੇ ਗੁਰੂ ਅੱਗੇ ਬੇਨਤੀ ਕਰਨੀ ਆ, ਹੋਰ ਕਿਸੇ ਭਰਮ 'ਚ ਨਹੀਂ ਪੈਣਾ। ਇਸੇ ਗੁਰਬਾਣੀ ਦੀ ਸੰਪੂਰਨਤਾਈ ਦੇ ਮਹਾਰਾਜ ਬਚਨ ਕਰਦੇ ਆ, ਮਹਾਂਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ, ਨਾਨਕ ਮੰਗੈ ਦਰਸਦਾਨ ਕਿਰਪਾ ਕਰੋ ਹਰਿਓ ਦੇ ਲਈ। ਮਹਾਂ ਮਹੀਨਾ ਦਿਵਸ ਦਿਨ ਪਲ ਸਮਾਂ ਮਹੂਰਤ ਘੜੀਆਂ, ਉਹ ਸਭ ਵਿਸੋਏ ਚਸਿਆ ਘੜੀਆ ਪਹਿਰਾ, ਉਹਦੇ ਵਾਸਤੇ ਸਾਰੇ ਹੀ ਸਫਲ ਆ, ਜਿਹਦੇ 'ਤੇ ਉਹ ਨਦਰਵਾਨ ਦਇਆਵਾਨ ਹੋ ਜਾਂਦਾ। ਇਸ ਕਰਕੇ ਇਹ ਨਹੀਂ ਕਹਿਣਾ ਵੀ ਇਕੱਲਾ ਇਸ ਭਰਮ 'ਚ ਨਹੀਂ ਪੈਣਾ ਕਿ ਆਹੀ ਦਿਨ ਪਵਿੱਤਰ। ਹਾਂ ਇਸ ਦਿਨ ਪਵਿੱਤਰ ਕਹਿ ਸਕਦੇ ਹਾਂ, ਕਹਿ ਸਕਦੇ ਹਾਂ ਵੀ ਅੱਜ ਦਾ ਦਿਨ ਬੜਾ ਪਵਿੱਤਰ ਆ। ਤਾਂ ਕਹਿ ਸਕਦਾ ਹਾਂ ਜੇ ਗੁਰੂ ਘਰ ਆ ਕੇ ਗੁਰਬਾਣੀ ਪੜ੍ਹੀ ਆ, ਦਰਸ਼ਨ ਕੀਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ, ਜੇ ਸੇਵਾ ਕੀਤੀ ਆ, ਸਿਮਰਨ ਕੀਤਾ ਆ, ਭਗਤੀ ਕੀਤੀ ਤਾਂ। ਅਤੇ ਜੇ ਇਸ ਦਿਨ ਲੋਕ ਪੱਬਾਂ ਕਲੱਬਾਂ 'ਚ ਜਾ ਕੇ ਉੱਥੇ ਨਾਚ ਡਾਂਸ ਕਰਨ ਡਏ ਆ, ਸ਼ਰਾਬਾਂ ਪੀ ਰਹੇ ਆ, ਵਪਕਾਰ ਕਰ ਰਹੇ, ਕੁਕਰਮ ਕਰ ਰਹੇ ਆ, ਉਹਨਾਂ ਲਈ ਅੱਜ ਇਹ ਦਿਨ ਕਿਵੇਂ ਚੰਗਾ ਹੋ ਗਿਆ? ਉਹਨਾਂ ਲਈ ਨਹੀਂ ਚੰਗਾ। ਇਸ ਕਰਕੇ ਜੇ ਕੱਲ੍ਹ ਵੀ ਗੁਰੂ ਘਰ ਇੱਦਾਂ ਆਵੇਂ, ਦਰਸ਼ਨ ਕਰੇ, ਬਾਣੀ ਜਪੇ, ਸਿਮਰਨ ਕਰੇ, ਗੁਰੂ ਦੀ ਆਗਿਆ ਵਿੱਚ ਆਵੇਂ, ਸਿੱਖ ਬਣੇ, ਸਿੱਖਿਆ 'ਤੇ ਚੱਲੇ, ਤਾਂ ਕੱਲ੍ਹ ਦਾ ਦਿਨ ਵੀ ਪਵਿੱਤਰ ਹੈ। ਅੱਜ ਦਾ ਦਿਨ ਜੇ ਨਹੀਂ ਗੁਰੂ ਘਰ ਆਇਆ ਤਾਂ ਪਵਿੱਤਰ ਨਹੀਂ। ਹਾਂ ਕਹਿ ਸਕਦਾ ਇਹਦਾ ਦਿਨ ਪਵਿੱਤਰ ਹੈ, ਤਾਂ ਜੇ ਗੁਰੂ ਦੇ ਦਰਸ਼ ਕਰ ਰਹੇ ਹਾਂ, ਸੰਗਤ ਕਰ ਰਹੇ ਹਾਂ, ਫਿਰ ਪਵਿੱਤਰ ਆ। ਤਾਂ ਤਾਂ ਅੱਜ ਆਉਣ ਦੇ ਨਾਲ ਸੰਗਰਾਂਦ 'ਤੇ ਕੋਈ ਬ੍ਰਾਹਮਣਵਾਦ ਨਹੀਂ ਫੈਲਦਾ ਅਤੇ ਨਾ ਹਿੰਦੂ ਬਣਦੇ। ਅਸੀਂ ਇਸ ਦਿਨ ਆ ਕੇ ਗੁਰੂ, ਜਿਸ ਦਿਨ ਗੁਰੂ ਨੇ ਉਪਦੇਸ਼ ਦਿੱਤਾ ਆ ਮਹੀਨੇ ਦਾ, ਉਸ ਦਿਨ ਹੀ ਸੁਣਾਂਗੇ ਨਾ ਆ ਕੇ, ਜਿਸ ਦਿਨ ਮਹੀਨੇ ਦੀ ਪ੍ਰਾਰੰਭਤਾ ਹੋ ਰਹੀ ਆ। ਮਹਾਰਾਜ ਜੀ ਉਸ ਮਹੀਨੇ ਦੀ ਪ੍ਰਾਰੰਭਤਾ ਦੇ ਉਪਦੇਸ਼ ਦੇ ਰਹੇ ਆ, ਅਤੇ ਉਹ ਉੱਦਣ ਹੀ ਸੁਣਾਂਗੇ ਨਾ ਆ ਕੇ, ਫਿਰ ਅੱਗੋਂ ਪਿੱਛੋਂ ਜਾਂ ਸੰਗਰਾਂਦ 'ਤੇ ਫਿਰ ਨਹੀਂ ਆਉਂਦੇ, ਅੱਗੋਂ ਪਿੱਛੋਂ ਜਿਸ ਦਿਨ ਗੁਰੂ ਉਪਦੇਸ਼ ਦੇ ਰਿਹਾ ਮੀਨੀ ਦੀ ਰੰਭਤਾ ਹੋ ਰਹੀ ਆ, ਉਹ ਰੰਭਤਾ 'ਤੇ ਹੀ ਆਵਾਂਗੇ, ਉੱਦਣ ਹੀ ਸੁਣਾਂਗੇ ਨਾ। ਇਸ ਕਰਕੇ ਕਿਸੇ ਭਰਮ ਹੋਰ 'ਚ ਨਹੀਂ ਪੈਣਾ ਅਤੇ ਨਾ ਕਿਸੇ ਸ਼ਗਨ ਵਸ਼ਗਨ ਦਾ ਵੀ ਵਹਿਮ ਕਰਨਾ ਆ। ਗੁਰੂ ਚਰਨਾਂ 'ਚ ਗੁਰਸਿੱਖ ਨੇ ਅੱਜ ਵੀ ਆਉਣਾ ਆ, ਭਲਾ ਆ ਉਹ ਦਿਨ ਜਿੱਦਣ ਦਰਸ ਹੋ ਰਹੇ ਆ, ਪਰ ਇਹ ਕਹਿਣਾ ਮਹਾਰਾਜ ਰੋਜ਼ ਤੇਰੇ ਦਰਸ਼ਨ ਕਰਨ ਆਈਏ, ਐਸੀ ਕਿਰਪਾ ਕਰ ਦਿਓ। ਅਤੇ ਮਹਾਰਾਜ ਸਾਹਿਬ ਜੀ ਕਿਰਪਾ ਕਰਦੇ ਆ, ਸਾਲ ਬੰਦਾ ਤਿਸ ਲੱਗਿਆ ਹਰਨਾ ਹੋਣਾ ਜਿੰਨਾ ਪਾਸ, ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ, ਦੋਏ ਐ ਭਾਏ ਵੇ ਗੁੱਚੀ ਐ, ਦੋਏ ਐ ਭਾਏ ਵੇ ਗੁੱਚੀ ਐ, ਗੱਲ ਪਈ ਸੋ ਜਮ ਕੀ ਪਾ ਫਾਸ। ਮਹਾਰਾਜ ਜੀ ਇੱਥੇ ਕਿਰਪਾ ਕਰ ਰਹੇ ਆ ਵੀ ਜਿਨ੍ਹਾਂ ਨੂੰ ਨਾ ਉਹ ਪਤੀ ਪਰਮੇਸ਼ੁਰ ਵਾਹਿਗੁਰੂ ਨਹੀਂ ਮਿਲਿਆ, ਉਹਨਾਂ ਲਈ ਹਾੜ ਦਾ ਮਹੀਨਾ ਇਹ ਤਪਦਾ ਪਿਆ ਆ। ਉਹ ਤਪ ਰਹੇ ਆ ਸਰੀਰ ਕਰਕੇ, ਉਹ ਤਪ ਰਹੇ ਆ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਿੱਚ ਫਸੇ ਹੋਏ। ਤਾਂ ਤਾਂ ਮਹਾਰਾਜ ਜੀ ਕਹਿੰਦੇ ਆ ਜਗ ਜੀਵਨ ਪੁਰਖ ਤਿਆਗ ਕਹਿ ਮਾਨਸ ਸੰਧੀ ਆਸ, ਜਿਨ੍ਹਾਂ ਨੇ ਉਹ ਜਗ ਜੀਵਨ ਵਾਹਿਗੁਰੂ ਪਤੀ ਪਰਮੇਸ਼ੁਰ ਅਕਾਲ ਪੁਰਖ ਨੂੰ ਤਿਆਗ ਦਿੱਤਾ ਆ, ਭੁਲਾ ਦਿੱਤਾ ਆ, ਵਿਸਾਰ ਦਿੱਤਾ ਆ, ਮਾਨਸ ਸੰਧੀ ਆਸ, ਆਸਾਂ ਦੁਨੀਆਦਾਰੀ 'ਤੇ ਲਾ ਕੇ ਬਹਿ ਗਿਆ ਜਾਂ ਆਸਾਂ ਹੋਰ ਦੇਵੀ ਦੇਵਤਿਆਂ ਦੀਆਂ ਸ਼ਕਤੀਆਂ 'ਤੇ, ਪੰਡਤਾਂ 'ਤੇ, ਮੜੀਆਂ ਕਬਰਾਂ ਐਰਾ ਵਗੈਰਾ, ਹੋਰ ਰਾਧਾ ਸਵਾਮੀ ਨਰਗਧਾਰੀ ਕਈਆਂ ਹੋਰਾਂ 'ਤੇ ਆਸਾਂ ਲਾ ਕੇ ਬਹਿ ਗਿਆ। ਮਹਾਰਾਜ ਜੀ ਕਹਿ ਰਹੇ ਆ ਮਾਨਸ ਮਾਨੁਖ ਕੀ ਟੇਕ ਬ੍ਰਿਥੀ ਸਭ ਜਾਣ, ਦੇਵਨ ਕੋ ਇੱਕ ਹੈ ਭਗਵਾਨ। ਮਹਾਰਾਜ ਜੀ ਕਹਿੰਦੇ ਭਰੋਸਾ ਉਸ ਕਰਤੇ 'ਤੇ ਰੱਖਣਾ ਆ। ਭਾਈ ਗੁਰਦਾਸ ਸਾਹਿਬ ਜੀ ਵਚਨ ਕਰ ਰਹੇ ਆ, ਸਤਿਗੁਰ ਸਾਹਿਬ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ। ਇਸ ਕਰਕੇ ਮਹਾਰਾਜ ਜੀ ਕਹਿੰਦੇ ਦੁਨੀਆਦਾਰੀ ਦੇ ਉੱਤੇ ਨਹੀਂ ਇਕੱਲੀ ਆਸ ਰੱਖ ਛੱਡਣੀ ਜਾਂ ਗੁਰੂ ਨੂੰ ਛੱਡ ਕੇ ਹੋਰਾਂ 'ਤੇ ਆਸ ਨਹੀਂ ਰੱਖਣੀ ਹੈ। ਅਸੀਂ ਮਾਣ ਹੰਕਾਰ ਕਰ ਲੈਂਦੇ ਹਾਂ ਪਦਵੀਆਂ ਵਾਲਿਆਂ ਦੀ ਆਸ, ਝਗੜੇ ਦੀ ਆਸ, ਲੋੜ ਵਾਲੇ ਦੀ ਆਸ, ਦੁਨੀਆਦਾਰੀ ਦੀ ਆਸ। ਆਸ ਇਹ ਰੱਖੀ ਆ ਮੈਂ ਅਮੀਰ ਹੋਊਂ, ਵੱਡਾ ਹੋਊਂ, ਪੁੱਤ ਧੀ ਹੋਣਗੇ ਸੰਸਾਰ ਵਿੱਚ, ਆ ਆ ਆ ਕਰੂੰ, ਕਈ ਪਲੈਨਿੰਗਾਂ ਬਣਾਈਆਂ ਹੁੰਦੀਆਂ, ਬਸ ਦੁਨੀਆ ਦੇ ਨਾਲ ਹੀ ਵਿੱਚ ਫਸਿਆ ਹੋਇਆ ਦੁਨੀਆਦਾਰੀ 'ਚ, ਇਹ 'ਤੇ ਹੀ ਬਸ ਇਹਨਾਂ ਚੀਜ਼ਾਂ ਦੀ ਆਸ ਆ। ਤਾਂ ਤਾਂ ਆਸ ਮਹਾਰਾਜ ਜੀ ਕਹਿੰਦੇ ਆਸਾ ਕਰੀਏ ਰਾਮ ਕੀ, ਅਵਰ ਹੈ ਆਸ ਨਿਰਾਸ। ਆਸ ਇੱਕ ਵਾਹਿਗੁਰੂ ਪਰਮੇਸ਼ਰ ਦੀ ਕਰਨੀ ਆ, ਕਰਤੇ ਵਾਹਿਗੁਰੂ ਦੀ ਕਰਨੀ ਆ। ਹਾਂ ਦੁਨੀਆਦਾਰੀ 'ਚ ਰਹਿਣਾ ਹੈ, ਪਰਿਵਾਰ 'ਚ ਰਹਿਣਾ ਹੈ, ਰਿਸਪੋਂਸੀਬਿਲਟੀ ਜ਼ਿੰਮੇਵਾਰੀ ਨਿਭਾਉਣੀ ਆ, ਪਰ ਇਹ ਇਸ ਤਰ੍ਹਾਂ 'ਚ ਇੰਨਾ ਡੀਪਲੀ ਨਹੀਂ ਚਲੇ ਜਾਣਾ, ਇੰਨਾ ਖੁੱਬ ਨਹੀਂ ਜਾਣਾ ਕਿ ਤੂੰ ਦੁਨੀਆ ਨੂੰ ਪਹਿਲੇ ਨੰਬਰ 'ਤੇ ਰੱਖੀਂ ਅਤੇ ਧਰਮ ਨੂੰ ਦੂਜੇ ਨੰਬਰ 'ਤੇ। ਨਹੀਂ, ਮਹਾਰਾਜ ਦਾ ਪਹਿਲਾਂ ਸਿੱਖੀ ਪਹਿਲਾਂ, ਮਰਿਆਦਾ ਪਹਿਲਾਂ, ਧਰਮ ਪਹਿਲਾਂ, ਬਾਕੀ ਇਹ ਜ਼ਿੰਮੇਵਾਰੀ ਆ, ਰਹਿਣ ਬਸੇਰਾ ਆ, ਇਹ ਜਿਉਂਦੇ ਰਹਿਣ ਲਈ ਛੱਤ ਚਾਹੀਦੀ ਆ, ਕੁੱਲੀ ਜੁੱਲੀ ਅਤੇ ਗੁੱਲੀ ਦਿਨ ਬੁਨਿਆਦੀ ਲੋੜਾਂ ਦੀ ਲੋੜ ਆ, ਜ਼ਰੂਰਤ ਆ ਕੇਵਲ, ਇਹ ਏਮ ਨਹੀਂ, ਗੋਲ ਨਹੀਂ, ਮਕਸਦ ਨਹੀਂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਵੀ ਤੂੰ ਤਾਂ ਬੰਦਿਆਂ 'ਤੇ ਹੀ ਆਸਾਂ ਦੁਨੀਆਦਾਰੀ 'ਤੇ ਲਾ ਕੇ ਬਹਿ ਗਿਆ ਆ, ਇਸ ਕਰਕੇ ਗੱਲ ਪਈ ਸੋ ਜਮ ਦੋਏ ਹੈ ਭਾਏ ਵੇ ਗੁੱਚੀ ਹੈ, ਫਿਰ ਦੂਜੇ ਭਾਵ ਪ੍ਰੇਮ ਜਿਹੜੇ ਲੱਗ ਗਏ ਆ, ਗੱਲ ਪਈ ਸੋ ਜਮ ਕੀ ਫਾਸ, ਉਹ ਵੇ ਗੁੱਚਾ ਆਪਣਾ ਹੀ ਉਹਨਾਂ ਨੂੰ ਮਿਲਦਾ, ਖੁਆਰ ਹੀ ਹੁੰਦੇ ਆ, ਗਲਾਂ ਦੀ ਫਸ ਜਮ ਦੀ ਫਾਹੀ ਗੱਲ ਵਿੱਚ ਅੰਤ ਨੂੰ ਫਿਰ ਪੈਂਦੀ ਆ। ਇਸ ਤਰ੍ਹਾਂ ਮਹਾਰਾਜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਕਿਰਪਾ ਕਰ ਰਹੇ ਆ, ਆਸਾੜ ਸੁਹੰਦਾ ਉਹਨਾਂ ਵਾਸਤੇ ਆ ਇਹ ਜਿਸ ਮਨ ਹਰ ਚਰਨ ਨਿਵਾਸ। ਆਸਾੜ ਸੁਹੰਦਾ ਤਿਸ ਲੱਗੈ ਜਿਸ ਮਨ ਹਰ ਚਰਨ ਨਿਵਾਸ, ਜਿਨ੍ਹਾਂ ਨੇ ਆਪਣੇ ਚਰਨ ਜਾਂ ਆਪਣੇ ਮਨ ਵਿੱਚ ਜਿਨ੍ਹਾਂ ਨੇ ਗੁਰੂ ਦੇ ਚਰਨ ਵਸਾਏ ਆ। ਡ੍ਰੀਮ ਦੁਨੀਆਦਾਰੀ ਦਾ ਨਹੀਂ ਲਿਆ, ਸੁਪਨੇ ਦੁਨੀਆਦਾਰੀ ਦੇ ਨਹੀਂ, ਮੋਹ ਮਾਇਆ ਦੇ ਨਹੀਂ, ਵਿਕਾਰਾਂ ਦੇ ਨਹੀਂ ਸੁਪਨੇ। ਚਰਨ ਅਸੀਂ ਦੁਨੀਆਦਾਰੀ ਦੇ, ਵਿਕਾਰਾਂ ਦੇ, ਰਸਾਂ ਦੇ, ਝੂਠੇ ਇਹ ਸੁਪਨੇ ਲੈਂਦੇ, ਉਹ ਚਰਨ ਵਸਾਏ ਹੋਏ ਆ। ਚਰਨ ਜਿਨ੍ਹਾਂ ਨੇ ਗੁਰੂ ਦੇ ਹਿਰਦੇ 'ਚ ਵਸਾਏ ਆ, ਜਿਹੜੇ ਗੁਰੂ ਦੇ ਦਰਸ ਦੀਦਾਰ ਕਰਦੇ ਆ, ਉਹਨਾਂ ਲਈ ਸੁਹੰਦਾ ਹੈ ਇਹ ਮਹੀਨਾ, ਜਿਨ੍ਹਾਂ ਨੂੰ ਜਿਨ੍ਹਾਂ ਦੇ ਹਿਰਦੇ 'ਚ ਗੁਰੂ ਵਸ ਗਿਆ, ਗੁਰੂ ਦੀ ਤਸਵੀਰ ਆ। ਔਰ ਹਾਂਜੀ, ਰਾਂਝੇ ਹੀਰ ਬਣ ਕੇ ਹੋਰ ਤਸਵੀਰਾਂ ਨਹੀਂ ਮਨ 'ਚ ਵਸਾਈਆਂ ਹੋਈਆਂ ਉਹਨਾਂ ਨੇ, ਇੱਕ ਗੁਰੂ ਦੀ ਤਸਵੀਰ, ਪੰਥ ਕੌਮ ਲਈ ਜਜ਼ਬਾ, ਗੁਰੂ ਦੀ ਸੇਵਾ, ਪੰਥ ਦੀ ਸੇਵਾ, ਨਾਮ ਦੀ ਤਸਵੀਰ। ਗੁਰਮੂਰਤ ਹਰ ਸ਼ਬਦ ਹੈ, ਸ਼ਬਦ ਦੀ ਮੂਰਤ ਹਿਰਦੇ 'ਚ ਵਾਹ ਲਈ ਆ, ਵਸਾ ਲਈ ਆ, ਉਹਨਾਂ ਲਈ ਸੁਹੰਦਾ ਇਹ ਮਹੀਨਾ। ਸੋ ਰਹੋ ਵਿਚਾਰ, ਸਤਿਗੁਰੂ ਸਾਹਿਬ ਜੀ ਕਿਰਪਾ ਕਰਨ, ਦਇਆ ਕਰਨ, ਮਹਾਰਾਜ ਸਾਹਿਬ ਜੀ ਸਾਡੇ 'ਤੇ ਐਸੀ ਦਇਆ ਕਰ ਦੇਣ, ਗੁਰਸੰਗਤ 'ਚ ਆਉਣਾ ਸਾਡਾ ਨਿਤਨੇਮ ਹੀ ਬਣ ਜਾਏ, ਉਪਦੇਸ਼ ਸੁਣ ਕੇ ਅਸੀਂ ਉਹਦੇ 'ਤੇ ਚੱਲਣ ਦੀ ਕੋਸ਼ਿਸ਼ ਕਰੀਏ। ਮਹਾਰਾਜ ਅਸੀਂ ਦਇਆ ਕਰਨ। ਸੋ ਰਹੋ ਵਿਚਾਰੇ ਜੋ ਗੁਰੂ ਇਤਿਹਾਸ ਦੀ ਕਥਾ ਅੱਜ ਸ੍ਰੀ ਗੁਰੂ ਪ੍ਰਤਾਪ ਸੂਰਜ ਗ੍ਰੰਥ ਜੀ ਕਵੀਰਾਜ ਜੀ ਪ੍ਰਾਰੰਭ ਕਰ ਰਹੇ ਆ, ਆਓ ਭਾਵਨਾ ਨਾਲ ਸਰਵਣ ਕਰੀਏ। ਸਤਿਗੁਰੂ ਜੀ ਆਪ ਦਇਆ ਦ੍ਰਿਸ਼ਟੀ ਰਹਿਮਤ ਕਰਕੇ ਵਿਚਾਰ ਕਰਵਾ ਲੈਣ। ਆਪ ਸਭ ਸੰਗਤਾਂ ਅਸੀਸ ਬਖਸ਼ਿਸ਼ ਕਰੋ। ਚਿਤ ਬਿਰਤੀਆਂ ਇਕਾਗਰ ਕਰਦੇ ਹੋਏ ਸਾਰੇ ਪ੍ਰੇਮ ਸਹਿਤ ਉਚਾਰਨ ਕਰੀਏ ਜੀ। ਸਤਨਾਮ ਸ੍ਰੀ
ਵਾਹਿਗੁਰੂ ਸਾਹਿਬ ਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਇੱਕ ਓਅੰਕਾਰ ਸਤਿਗੁਰ ਪ੍ਰਸਾਦ।
ਉਹ ਮਹਾਰਾਜ ਸਾਹਿਬ ਜੀ ਦੀ ਕਥਾ ਬੜਾ ਰਾਮ ਕਵੀਰਾਜ ਜੀ ਕਰ ਰਹੇ, ਪਹਿਲਾਂ ਮੰਗਲ ਕਰ ਰਹੇ ਆ। ਉਹ ਪਰਮੇਸ਼ਰ ਇੱਕ ਹੈ, ਇੱਕੋ ਹੈ ਭਾਈ, ਇੱਕੋ ਹੈ ਸਾਹਿਬ, ਮੇਰਾ ਇੱਕੋ ਹੈ, ਇੱਕੋ ਹੀ ਹੈ ਉਹ ਪੈਦਾ ਕਰਨ ਹਾਰਾ, ਪਾਲਣਹਾਰਾ, ਮਾਰਨਹਾਰਾ, ਇੱਕੋ ਹੀ ਆ ਵਾਹਿਗੁਰੂ ਪਰਮੇਸ਼ਰ। ਉਹਦੇ ਬਿਨਾਂ ਦੂਜਾ ਕੋਈ ਹੋਰ ਬ੍ਰਹਮਾ ਵਿਸ਼ਨੂੰ ਮਹੇਸ਼ ਨਹੀਂ। ਉਹਨਾਂ ਨੂੰ ਵੀ ਪੈਦਾ ਕਰਨ ਹਾਰਾ ਇਹੀ ਹੈ ਵਾਹਿਗੁਰੂ। ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਵਿੱਚ ਵਾਰ ਸ੍ਰੀ ਭਗਵਤੀ ਜੀ ਕੀ ਗੁਰਬਾਣੀ ਚੰਡੀ ਦੀ ਵਾਰ ਜੀ ਨੂੰ ਕਥਨ ਕਰਦੇ ਹਾਂ, ਆਪਾਂ ਬਚਨ ਉੱਥੇ ਸੁਣਦੇ ਪੜ੍ਹਦੇ ਹਾਂ ਨਾ, ਤੈਥੋਂ ਹੀ ਬਲਰਾਮ ਲੈ ਨਾਲ ਬਾਣਾ ਦਹਿ ਸਰਕਾਇਆ। ਮਹਾਰਾਜ ਸਾਹਿਬ ਜੀ ਜਿਵੇਂ ਉੱਥੇ ਬਚਨ ਕਰ ਰਹੇ ਆ ਵੀ ਰਾਮ ਨੇ ਤੇਰੇ ਕੋਲੋਂ ਹੀ ਬਲ ਲਿਆ, ਤੈਥੋਂ ਹੀ ਬਲ ਕਿਸਨ ਲੈ ਕੰਸ ਕੇਸੀ ਪਕੜ ਗਿਰਾਇਆ। ਭਾਵ ਉਹਨਾਂ ਨੂੰ ਬਲ ਤੂੰ ਦਿੱਤਾ ਹੈ, ਫਿਰ ਤੂੰ ਕਰਦਾ ਆ ਵਾਹਿਗੁਰੂ, ਤੂੰ ਕਰਦਾ ਆ, ਤੂੰ ਸਾਜ ਰਿਹਾ ਸਭਨਾਂ ਨੂੰ, ਤੂੰ ਹੋਰ ਕੋਈ ਬ੍ਰਹਮਾ ਨਹੀਂ ਪੈਦਾ ਕਰ ਰਿਹਾ, ਵਿਸ਼ਨੂੰ ਪਾਲ ਨਹੀਂ ਰਿਹਾ, ਸ਼ਿਵ ਜੀ ਮਾਰ ਨਹੀਂ ਰਿਹਾ, ਹਾਂ ਇਹਨਾਂ ਸਾਰਿਆਂ ਨੂੰ ਪੈਦਾ ਉਹ ਕਰ ਰਿਹਾ, ਇਹਨਾਂ ਨੂੰ ਮਾਰ ਉਹ ਰਿਹਾ ਆ। ਇਹ ਤਾਂ ਕਾਲ ਦੇ ਅਧੀਨ ਨੇ ਸਭ, ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਬਵਤਰਾ, ਸਮੇਂ ਦੇ ਅਧੀਨ ਆ। ਕਾਲ ਪਾਏ ਬ੍ਰਹਮਾ ਬਵਤਰਾ, ਬ੍ਰਹਮਾ ਵੀ ਕਾਲ ਦੇ ਅਧੀਨ, ਸਮੇਂ ਦੇ ਅਧੀਨ ਆ। ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਬਿਸ਼ਨ ਪ੍ਰਕਾਸ਼ਾ। ਤਾਂ ਤੇ ਮਹਾਰਾਜ ਸਾਹਿਬ ਜੀ ਆਪ ਜੀ ਹੋ ਕਰਤੇ, ਹੋਰ ਕੋਈ ਨਹੀਂ ਕਰਦਾ, ਹਰ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰ ਹੈ ਸੋ ਹੋਏ, ਤੂੰ ਹੀ ਹੈ ਸਰਬ ਪਾਲਕ, ਸਰਬ ਕਾਲਕ, ਸਰਬ ਕੋ ਪੁਨ ਕਾਲ। ਤਾਂ ਤੇ ਮਹਾਰਾਜ ਇੱਕੋ ਹੀ ਹੈ ਸ੍ਰਿਸ਼ਟੀ ਦਾ ਕਰਤਾ ਇੱਕ, ਉਹਦੇ ਬਿਨਾਂ ਦੂਜਾ ਨਹੀਂ ਕੋਈ, ਹਰ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰ ਹੈ ਸੋ ਹੋਏ। ਜੋ ਐਸਾ ਉਹ ਇੱਕ ਹੈ ਜੋ ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਸਰੂਪ ਹੈ।
ਅਥ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ।
ਤੇ ਉਹ ਇੱਕ ਦੇ ਉਹ ਓਅੰਕਾਰ ਜੋ ਸਾਰਿਆਂ ਦਾ ਪ੍ਰਕਾਸ਼ਕ ਹੈ, ਸਭਨਾਂ ਨੂੰ ਪੈਦਾ ਕਰਨ ਹਾਰਾ ਸਭਨਾਂ ਦਾ ਪ੍ਰਕਾਸ਼ਕ ਹੈ, ਸਭਨਾਂ ਵਿੱਚ ਇੱਕ ਰਸ ਵਿਆਪਕ ਹੈ, ਜੋ ਐਸਾ ਇੱਕ ਉਹ ਓਅੰਕਾਰ ਵਾਹਿਗੁਰੂ ਪਰਮੇਸ਼ਰ ਹੈ, ਉਹ ਸਤਿਗੁਰ ਪ੍ਰਸਾਦ ਸਤਿਗੁਰਾਂ ਦੀ ਕਿਰਪਾ ਪ੍ਰਸਾਦ ਦੁਆਰਾ ਪ੍ਰਾਪਤ ਹੁੰਦਾ ਹੈ। ਅਤੇ ਕਵੀਰਾਜ ਜੀ ਕੇ ਕਥਨ ਕਰਦੇ ਅੱਥ ਹੁਣ ਅਸੀਂ ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ ਇਹ ਆਖ ਰਿਹਾ ਵੀ ਅਸੀਂ ਹੁਣ ਇਹ ਪ੍ਰਾਰੰਭ ਕਰ ਰਹੇ ਹਾਂ।
ਪ੍ਰਥਮ ਰਾਸ ਲਿਖੀ ਅਤੇ
ਪਹਿਲੀ ਰਾਸ ਕਹਿੰਦੇ ਅਸੀਂ ਲਿਖ ਰਹੇ ਹਾਂ, ਪਹਿਲੀ ਰਾਸ ਪ੍ਰਾਰੰਭ ਕਰ ਰਹੇ ਹਨ।
ਦੋਹਰਾ ਤੀਨੋ ਕਾਲ ਸੋ ਅਚਲ ਰਹੇ ਅਲਬ ਸਕਲ ਜਗ ਜਾਲ।
ਪਹਿਲਾਂ ਕਵੀਰਾਜ ਜੀ ਇੱਥੇ ਮੰਗਲ ਕਰ ਰਹੇ ਆ ਵੀ ਤੀਨੋ ਕਾਲ ਅਚਲ ਰਹੇ ਅਲੰਬ ਸਕਲ ਜਗ ਕਾਲ, ਵੀ ਜੋ ਵਾਹਿਗੁਰੂ ਪਰਮੇਸ਼ੁਰ ਤੀਨੋ ਕਾਲ ਅਚਲ ਰਹੇ, ਜੋ ਤਿੰਨਾਂ ਕਾਲਾਂ ਵਿੱਚ ਉਹ ਕਰਦਾ ਵਾਹਿਗੁਰੂ ਸੱਤ ਹੈ, ਜਿਹੜਾ ਅਚਲ ਹੈ, ਜਿਹੜਾ ਚਲਾਏਮਾਨ ਨਹੀਂ, ਸਥਿਰ ਹੈ, ਸਦਾ ਰਹਿਣ ਵਾਲਾ ਆ, ਨਾਸ ਹੋਣ ਵਾਲਾ ਨਹੀਂ, ਜਿਵੇਂ ਭੂਤਕਾਲ ਵਰਤਮਾਨ ਅਤੇ ਭਵਿੱਖ ਪਾਸਟ ਪ੍ਰੈਜ਼ੈਂਟ ਫਿਊਚਰ ਜਿਹਨੂੰ ਕਹਿੰਦੇ, ਇਹਨਾਂ ਤਿੰਨਾਂ ਕਾਲਾਂ ਵਿੱਚ ਹੀ ਉਹ ਅਚਲ ਸਦਾ ਰਹਿਣ ਵਾਲਾ। ਇਹਨਾਂ ਤੋਂ ਵੀ ਮਹਾਰਾਜ ਜੀ ਨੇ ਅੱਗੇ ਵਿਆਖਿਆ ਗੁਰਬਾਣੀ ਵਿੱਚ ਆਪਾਂ ਪੜ੍ਹਦੇ ਨਾ ਸ੍ਰੀ ਜਪਜੀ ਸਾਹਿਬ ਦੇ ਵਿੱਚ ਵੀ ਉਹ ਆਦਿ ਸੱਚ, ਜਦੋਂ ਕੁਝ ਨਹੀਂ ਸੀ ਅਰਬਦ ਨਰਬਦ ਧੁੰਦੂਕਾਰਾ, ਉਦੋਂ ਵੀ ਉਹ ਸੀ ਵਾਹਿਗੁਰੂ, ਆਦਿ ਤੋਂ ਸੱਚ ਹੈ, ਜੁਗਾਦ ਸੱਚ, ਯੁੱਗਾਂ ਦੀ ਪ੍ਰਾਰੰਭਤਾ ਹੋ ਰਹੀ, ਸ੍ਰਿਸ਼ਟੀ ਸਰਗਣ ਸਰੂਪ ਪ੍ਰਗਟ ਹੋ ਰਿਹਾ, ਉਦੋਂ ਵੀ ਉਹ ਹੈ ਸੱਚ ਹੋਣ ਵਾਲਾ ਹੈ, ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ, ਹੁਣ ਵੀ ਹੈ ਸੱਚ, ਅਤੇ ਨਾਨਕ ਹੋਸੀ ਭੀ ਸੱਚ, ਅਤੇ ਉਹਨੇ ਹੀ ਸੱਚ ਹੋਣਾ, ਉਹਨੇ ਹੀ ਸਦਾ ਰਹਿਣਾ ਆ, ਨਾਮ ਰਹੇ ਹੋ ਸਾਧੂ, ਰਹੇ ਹੋ ਗੁਰੂ ਗੋਬਿੰਦ, ਕਹੋ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਤ। ਉਹ ਸਦਾ ਰਹਿਣ ਵਾਲਾ ਹੈ, ਉਹ ਹੋਣ ਵਾਲਾ ਹੈ, ਵਾਹਿਗੁਰੂ ਪਰਮੇਸ਼ਰ ਅਚੱਲ ਹੈ, ਅਵਿਨਾਸ਼ੀ ਹੈ। ਮਹਾਰਾਜ ਜਿਵੇਂ ਗੁਰਬਾਣੀ ਵਿੱਚ ਕਥਨ ਕਰਦੇ ਨਾ ਕਿ ਉਹ ਵਾਹਿਗੁਰੂ ਪਰਮੇਸ਼ਰ ਅਵਿਨਾਸ਼ੀ ਹੈ, ਬਾਕੀ ਸਾਰੀ ਸ੍ਰਿਸ਼ਟੀ ਮਿਥਿਆ ਰੂਪ ਹੈ, ਇਹ ਨਾਸ਼ਵੰਤ ਹੈ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜੋ ਦ੍ਰਿਸ਼ਟੀ ਅੱਖਾਂ ਦੇ ਨਾਲ ਨਜ਼ਰੀ ਪੈ ਰਿਹਾ ਹੈ, ਮਿਥਿਆ ਹੈ ਸਭ, ਸਥਿਰ ਨਹੀਂ, ਸਦਾ ਰਹਿਣ ਵਾਲਾ ਨਹੀਂ, ਥਿਰ ਨਹੀਂ ਹੈ। ਇਸ ਕਰਕੇ ਉਹ ਵਾਹਿਗੁਰੂ ਪਰਮੇਸ਼ਰ ਇੱਕ ਸੱਚ ਹੈ, ਉਹ ਆਦਿ ਪੂਰਨ, ਮੱਧ ਪੂਰਨ, ਅੰਤ ਪੂਰਨ ਪਰਮੇਸ਼ੁਰ ਹੈ। ਉਹ ਹੈ ਐਸਾ ਜੋ ਵਾਹਿਗੁਰੂ ਤਿੰਨਾਂ ਕਾਲ ਵਿੱਚ ਅਚੱਲ, ਸਦਾ ਰਹਿਣ ਵਾਲਾ ਅਤੇ ਅਲੰਬ ਸਗਲ ਜਗ ਕਾਲ। ਅਤੇ ਜਿਹੜਾ ਹੈ ਨਾ ਇਹ ਜਗ ਕਾਲ, ਜਾਲ ਦੀ ਫਾਹੀ ਦੀ ਨਿਆਈ ਹੈ ਜਿਹੜਾ ਇਹ ਜਗਤ, ਇਹ ਇਸ ਤਰ੍ਹਾਂ ਇਹਦਾ ਆਸਰਾ ਉਹ ਵਾਹਿਗੁਰੂ ਪਰਮੇਸ਼ੁਰ ਅਲੰਬ ਹੈ ਆਸਰਾ, ਉਹਦਾ ਸਾਰੇ ਇਸ ਜਗ ਕਾਲ ਦਾ ਆਸਰਾ ਵਾਹਿਗੁਰੂ ਪਰਮੇਸ਼ੁਰ ਆ। ਜਿਵੇਂ ਅੱਗੇ ਆਪਾਂ ਸ੍ਰੀ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਸ਼੍ਰਵਣ ਕਰ ਰਹੇ ਸੀ, ਸ੍ਰੀ ਚੌਪਈ ਸਾਹਿਬ ਜੀ ਰੋਜ਼ ਆਪਾਂ ਜਿਹੜੇ ਪੜ੍ਹਦੇ ਹਾਂ ਵੀ ਉਹ ਕਾਲ ਪਾਏ ਬ੍ਰਹਮਾ ਅਵਤਾਰਾ, ਕਾਲ ਪਾਏ ਸ਼ਿਵਜੂ ਅਵਤਾਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਇਹ ਸਭ ਕਾਲ ਦੇ ਅਧੀਨ ਆ, ਪਰ ਉਹ ਤਿੰਨੋਂ ਕਾਲ ਅਚੱਲ, ਉਹ ਸਦਾ ਉਹ ਕਾਲ ਦੇ, ਜਿਵੇਂ ਆਪਾਂ ਮੂਲ ਮੰਤਰ 'ਚ ਪੜ੍ਹਦੇ ਹਾਂ ਕਾਲ ਭਾਵ ਦਾ ਕਾਲ ਅਤੇ ਉਹਦੇ 'ਤੇ ਸਮੇਂ ਦਾ ਉਹਦੇ 'ਤੇ ਕੋਈ ਪ੍ਰਭਾਵ ਨਹੀਂ। ਬਾਕੀ ਜਿੰਨੀ ਸ੍ਰਿਸ਼ਟੀ ਰਚੀ ਜਾ ਰਹੀ ਹੈ ਸਮੇਂ ਦੇ ਅਧੀਨ ਆ, ਸਮੇਂ ਦੇ ਅਨੁਸਾਰ ਇਹਨਾਂ ਨੇ ਫਨਾਹ ਹੋ ਜਾਣਾ, ਖਤਮ ਹੋ ਜਾਣਾ ਆ, ਪਰ ਉਹ ਸਦਾ ਰਹਿਣ ਵਾਲਾ ਅਚੱਲ ਹੈ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ, ਅਤੇ ਉਹ ਅਲੰਬ ਸਾਰੇ ਜਗਤ ਦਾ ਆਸਰਾ ਵੀ ਹੈ।
ਜਾਲ ਕਾਲ ਲਖ ਮੁਚਿਤ ਜਿਸ ਕਰਤਾ ਪੁਰਖ ਅਕਾਲ,
ਅਤੇ ਲੱਖ ਜਿਹਨੂੰ ਲੱਖ ਲੈਣ ਦੇ ਨਾਲ, ਜਿਹਦੇ ਦਰਸ਼ਨ ਕਰਨ ਲੈਣ ਦੇ ਨਾਲ, ਜਿਹਨੂੰ ਜਾਣ ਲੈਣ ਦੇ ਨਾਲ, ਜੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਈਏ, ਪਛਾਣ ਲਈਏ, ਨਾਨਕ ਹੁਕਮ ਹੈ ਜੇ ਬੁੱਝੇ ਇਹਨੂੰ ਬੁੱਝ ਲਈਏ ਜੇ, ਤਾਂ ਮਹਾਰਾਜ ਜੀ ਕਹਿੰਦੇ ਫਿਰ ਕਾਲ ਜਾਲ ਲੱਖ ਮੁਚਿਤ, ਇਹ ਫਿਰ ਜਿਹੜਾ ਕਾਲ ਜਾਲ ਹੈ ਨਾ, ਜਿਹੜਾ ਜਗ ਕਾਲ, ਇਹ ਫਿਰ ਮਹਾਰਾਜ ਜੀ ਕਹਿੰਦੇ ਇਹਦੇ ਵਿੱਚੋਂ ਨਿਕਲ ਜਾਈਦਾ ਹੈ, ਜਗ ਕਾਲ ਵਿੱਚੋਂ ਨਿਕਲ ਜਾਈਦਾ, ਭਾਵ ਜਮਨ ਕਰਨ ਦੇ ਗੇੜ ਵਿੱਚੋਂ ਨਿਕਲ ਜਾਈਦਾ, ਫਿਰ ਸਮੇਂ ਦਾ ਪ੍ਰਭਾਵ ਕਾਲ ਭਾਵ ਸਮਾਂ ਸਮੇਂ ਦੇ ਅਨੁਸਾਰ ਬਣੇ ਹਾਂ, ਸਮੇਂ ਦੇ ਅਨੁਸਾਰ ਅਸੀਂ ਮਰ ਜਾਣਾ, ਮੁੱਕ ਜਾਣਾ, ਹਰੇਕ ਵਸਤੂ ਨੇ ਖਤਮ ਹੋ ਜਾਣਾ ਆ। ਪਰ ਜੇ ਮਹਾਰਾਜ ਜੀ ਕਹਿੰਦੇ ਉਸ ਕਰਤੇ ਵਾਹਿਗੁਰੂ ਲੱਖ ਲਈਏ, ਜਾਣ ਲਈਏ, ਅਤੇ ਫਿਰ ਕਾਲ ਦੇ ਅਧੀਨ ਅਸੀਂ ਵੀ ਰਹਾਂਗੇ, ਅਸੀਂ ਵਿਨਾਸ਼ੀ ਪਦਵੀ ਨੂੰ ਪਾ ਲਵਾਂਗੇ, ਅਮਰ ਪਦਵੀ ਨੂੰ ਪਾ ਲਵਾਂਗੇ। ਇਸ ਤਰ੍ਹਾਂ ਜਿਸ ਕਰਤਾ ਪੁਰਖ ਅਕਾਲ, ਉਹਦਾ ਨਾਮ ਹੈ ਕਰਤਾ ਪੁਰਖ ਵਾਹਿਗੁਰੂ, ਜਿਹਨੂੰ ਲੱਖ ਲੈਣ ਦੇ ਨਾਲ, ਜਿਹਨੂੰ ਜਾਣ ਲੈਣ ਦੇ ਨਾਲ ਇਹ ਜਮਕਾਲ ਕਾਲ ਦੇ ਵਿੱਚੋਂ ਛੁੱਟ ਜਾਈਦਾ ਹੈ, ਉਸਦਾ ਨਾਮ ਹੈ ਕਰਤਾ ਵਾਹਿਗੁਰੂ ਅਕਾਲ ਪੁਰਖ, ਜੋ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ, ਐਸਾ ਸਰੂਪ ਹੈ ਜੋ
ਦੋਹਰਾ ਸ਼ੋਨੀ ਸੂਰਜ ਅਗਨ ਜਮ ਬਾਯੋ ਤਰਸ ਜਿਸ ਪਾਏ।
ਅਤੇ ਅੱਗੇ ਫਿਰ ਕਵੀ ਰਾਜ ਜੀ ਕਥਨ ਕਰਦੇ ਆ ਵੀ ਇਸ ਤਰ੍ਹਾਂ ਜਿਵੇਂ ਸ਼ੋਨੀ ਸੂਰਜ ਅਗਨ ਜਮ ਬਾਏ ਤਰਾਸ ਜਿਸ ਪਾਏ, ਕਥਨ ਕਰ ਰਿਹਾ ਵੀ ਇਹ ਸਾਰੀ ਸ੍ਰਿਸ਼ਟੀ ਜਿਹੜੀ ਆ ਨਾ, ਜੋਨੀ ਛੋਨੀ ਭਾਵ ਪ੍ਰਿਥਵੀ, ਇਹ ਜਿਹੜੀ ਪ੍ਰਿਥਵੀ ਹੈ, ਸੂਰਜ ਹੈ, ਅਗਨੀ ਹੈ, ਇਤਿਆਦਿਕ ਜਮ, ਇਤਿਆਦਿਕ ਵਾਯੂ ਹਵਾ, ਇਹ ਸਭ ਮਹਾਰਾਜ ਜੀ ਆਖ ਰਹੇ ਆ ਵੀ ਉਸ ਕਰਤੇ ਵਾਹਿਗੁਰੂ ਦੇ ਹੁਕਮ ਵਿੱਚ ਆ ਸਾਰੇ, ਇਹ ਸਾਰੇ ਆਪਣੇ ਸੁਭਾਅ ਵਿੱਚ ਨੇ ਐਨ ਟਿੱਕੇ, ਬਾਹਰ ਗੈਰ ਸੁਭਾਅ ਨਹੀਂ ਹੁੰਦੇ, ਭਾਵ ਆਪਣੀ ਮਰਿਆਦਾ ਤੋਂ ਬਾਹਰ ਨਹੀਂ ਜਾਂਦੇ, ਆਪਣੇ ਸੁਭਾਵ ਜੋ ਉਹਨਾਂ ਦਾ ਸੁਭਾਵ ਆ, ਭਾਵ ਜਿੱਦਾਂ ਦੀ ਇਹਨਾਂ ਦੀ ਇੱਕ ਚਾਲ ਆ, ਇੱਕ ਲੈ ਵਿੱਚ ਚੱਲ ਰਹੇ, ਹੁਕਮ ਵਿੱਚ ਚੱਲ ਰਹੇ ਆ, ਭੈ ਵਿੱਚ ਚੱਲ ਰਹੇ ਆ, ਸੂਰਜ ਵੀ, ਅਗਨੀ ਵੀ, ਇਹ ਪ੍ਰਿਥਵੀ ਵੀ, ਜਿਵੇਂ ਮਹਾਰਾਜ ਜੀ ਆਸਾ ਦੀ ਵਾਰ ਵਿੱਚ ਕਥਨ ਕਰਦੇ ਆ ਨਾ, ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ, ਇਹ ਸਭ ਵਾਹਿਗੁਰੂ ਕਰਤੇ ਦੇ ਭੈ ਵਿੱਚ ਆ ਸਾਰੀ ਸ੍ਰਿਸ਼ਟੀ। ਜਿਵੇਂ ਸ੍ਰਿਸ਼ਟੀ ਦੇ ਇਸ ਧਰਤੀ ਉੱਤੇ ਬਹੁਤਾ ਭਾਗ ਪਾਣੀ ਆ, ਸਮੁੰਦਰਾਂ ਦੇ ਨਾਲ ਘਿਰੀ ਹੋਈ ਆ, ਇਹ ਕਰਤੇ ਦੇ ਹੁਕਮ ਵਿੱਚ ਬੱਝੇ ਹੋਏ ਆ, ਜਿਹੜੇ ਸਮੁੰਦਰ ਛੱਲਾਂ ਮਾਰ ਦੇਣ ਤਾਂ ਇਹ ਸਾਰੀ ਧਰਤੀ ਡੁੱਬ ਸਕਦੀ ਹੈ, ਧਰਾਤਲ ਭਾਗ ਥੋੜ੍ਹਾ ਆ ਅਤੇ ਪਾਣੀ ਦਾ ਭਾਗ ਜ਼ਿਆਦਾ ਆ, ਸਮੁੰਦਰ ਨੇ ਜ਼ਿਆਦਾ ਪਾਣੀ ਆ ਚਾਰੇ ਪਾਸਿਓਂ ਘਿਰਿਆ, ਧਰਾਤਲ ਭਾਗ ਥੋੜ੍ਹਾ ਆ, ਜੇ ਉਹ ਸਮੁੰਦਰ ਬੇਮਰਿਆਦਾ ਹੋ ਜਾਣ, ਆਪਣਾ ਸੁਭਾਅ ਛੱਡ ਦੇਣ, ਤਾਂ ਇਹ ਸਾਰੀ ਧਰਤੀ ਨੂੰ ਡੋਬ ਸਕਦੇ ਆ, ਪਾਣੀ ਵਿੱਚ ਲੈ ਹੋਜੂ ਸਾਰੀ ਧਰਤੀ। ਪਰ ਉਹਦੇ ਹੁਕਮ ਵਿੱਚ ਇਹ ਬੱਝਿਆ ਹੋਇਆ ਪਾਣੀ ਵੀ, ਇਹ ਆਕਾਸ਼ ਵੀ, ਇਹ ਸੂਰਜ ਵੀ, ਚੰਦ ਵੀ, ਪ੍ਰਿਥਵੀ ਵੀ, ਧਰਤੀ ਵੀ, ਸਭ ਉਹਦੇ ਭੈ ਵਿੱਚ ਆ। ਜਿਵੇਂ ਆ ਲੱਕੜ ਵਿੱਚ ਅਗਨੀ ਹੈ, ਸਗਲ ਬਨਸਪਤ ਮਹਿ ਬੈ ਸੰਤਰ, ਗੁਰਬਾਣੀ 'ਚ ਬਚਨ ਪੜ੍ਹਦੇ ਨਾ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੂਧ ਮਹਿ ਘੀਆ, ਊਚ ਨੀਚ ਮਹਿ ਜੋਤ ਸਮਾਨੀ, ਘੱਟ ਘੱਟ ਮਾਧੋ ਜੀ ਆ। ਇਹ ਮਹਾਰਾਜ ਜੀ ਕਹਿੰਦੇ ਐਸਾ ਉਹ ਸਮਰੱਥ ਕਰਦਾ ਹੈ ਵਾਹਿਗੁਰੂ। ਇਹ ਸਾਰੀ ਜਿਵੇਂ ਆ ਲਾ ਬਨਸਪਤੀ ਦੇ ਵਿੱਚ ਸਗਲ ਬਨਸਪਤ ਮਹਿ ਬੈ ਸੰਤਰ, ਬੈਸੰਤਰ ਨਾਮ ਅੱਗ ਦਾ ਹੁੰਦਾ, ਲਾਗ ਵੇ ਲਾ ਅਗਨੀ ਜਿਹੜੀ ਹੈ ਨਾ ਉਹ ਲੱਕੜ ਵਿੱਚ ਪਹਿਲਾਂ ਹੀ ਮੌਜੂਦ ਆ, ਪਰ ਉਹ ਜਿਹੜੀ ਅਗਨੀ ਆ ਲੱਕੜ ਨੂੰ ਸਾੜਦੀ ਨਹੀਂ ਆ। ਐਸੀ ਉਹਨੇ ਮਰਿਆਦਾ ਬੱਝੀ ਹੋਈ ਆ ਅਕਾਲ ਪੁਰਖ ਪਰਮੇਸ਼ਰ ਨੇ। ਅਤੇ ਜਿਵੇਂ ਆ ਪੰਜ ਤੱਤ ਇੱਕ ਦੂਜੇ ਦੇ ਵਿਰੋਧੀ ਆ, ਪੰਜ ਤੱਤ ਕਰ ਤੂੰ ਸਿਰਟ ਸਭ ਸਾਜੀ, ਪੰਜ ਤੱਤ ਕੋ ਤਨ ਰਚਿਓ, ਜਾਨੋ ਚਤੁਰ ਸੁਜਾਨ। ਹੁਣ ਜਿਹੜੀ ਅਗਨੀ ਆ ਅਤੇ ਪਾਣੀ ਇੱਕ ਦੂਜੇ ਦੇ ਵਿਰੋਧੀ ਤੱਤ ਆ ਨਾ, ਇੱਕ ਦੂਜੇ ਦੇ ਵਿਰੋਧੀ ਤੱਤ ਆ। ਜਿਵੇਂ ਅੱਗ ਉੱਤੇ ਪਾਣੀ ਪਾ ਦਿਓ ਅਤੇ ਅੱਗ ਬੁੱਝ ਜਾਂਦੀ ਹੈ, ਵਿਰੋਧੀ ਤੱਤ ਇੱਕ ਦੂਜੇ ਦੇ ਨਾ, ਪਰ ਉਹ ਕਿੱਡਾ ਸਰਬ ਸ਼ਕਤੀਮਾਨ ਹੁਣ ਪੰਜੇ ਤੱਤ ਇੱਕ ਥਾਂ ਟਿਕਾ ਦਿੱਤੇ ਆ। ਸਾਡਾ ਸਰੀਰ ਜਿਹੜਾ ਆ ਪੰਜ ਤੱਤ ਕੋ ਤਨ ਰਚਿਓ, ਜਨ ਉਹ ਚਤੁਰ ਸੁਜਾਨ, ਪੰਜਾਂ ਤੱਤਾਂ ਦਾ ਸਰੀਰ ਰਚਿਆ ਆ, ਹਵਾ, ਪਾਣੀ, ਅਗਨੀ, ਆਕਾਸ਼, ਪ੍ਰਿਥਵੀ, ਪੰਜ ਤੱਤ ਨੇ। ਹੁਣ ਅਗਨੀ ਅਤੇ ਪਾਣੀ ਦਾ ਕੋਈ ਮੇਲ ਹੈਗਾ, ਉਸ ਵਿੱਚ ਵਿਰੋਧੀ ਤੱਤ ਆ, ਪਰ ਉਹਨੇ ਇੱਕ ਥਾਂ ਟਿਕਾ ਦਿੱਤੇ ਆ ਸਰੀਰ ਵਿੱਚ। ਸਰੀਰ ਵਿੱਚ ਹੁਣ ਜਠਰ ਅਗਨ ਜਿਹੜੀ ਸਾਡਾ ਪ੍ਰਸ਼ਾਦਾ ਪਾਣੀ ਖਾਂਦੇ ਹਾਂ ਅਤੇ ਭੱਜ ਜਾਂਦਾ ਆ, ਇਤਨੀ ਸਰੀਰ 'ਚ ਅਗਨੀ ਜਠ ਰਗਣ ਜਿਹਨੂੰ ਕਹਿੰਦੇ ਹਾਂ। ਔਰ ਇਸ ਤਰ੍ਹਾਂ ਸਾਡੇ 'ਚ ਪਾਣੀ ਦੀ ਮਾਤਰਾ ਘੱਟ ਜਾਏ, ਬੰਦਾ ਤਾਂ ਵੀ ਬਿਮਾਰ ਪੈ ਜਾਂਦਾ, ਮਰ ਜਾਂਦਾ। ਇਹ ਪੰਜੇ ਤੱਤ ਜਦੋਂ ਵਿਗੜਦੇ ਆ ਨਾ, ਅਤੇ ਉਦੋਂ ਸਰੀਰ 'ਚ ਡਿਫਾਲਟ ਹੁੰਦਾ ਕੋਈ। ਉਹਨੇ ਐਨ ਬੰਨ ਕੇ ਟਿਕਾਏ ਹੋਏ ਵਿਰੋਧੀ ਤੱਤ ਟਿਕਾ ਦਿੱਤੇ। ਅਸੀਂ ਆਖੀਏ ਵੀ ਅੱਗ ਅਤੇ ਪਾਣੀ ਇੱਕ ਥਾਂ ਰੱਖਣਾ ਅਸੀਂ ਰੱਖ ਸਕਦੇ ਹਾਂ? ਨਹੀਂ ਰੱਖ ਸਕਦੇ। ਪਰ ਉਹ ਕਿੱਡਾ ਸਮਰੱਥ ਹੈ, ਇਹ ਪੰਜੇ ਤੱਤ ਇੱਕ ਥਾਂ ਟਿਕਾ ਦਿੱਤੇ, ਭਾਵ ਇਤਨਾ ਉਹ ਸਮਰੱਥ ਹੈ। ਕਰਤਾ ਉਹਦੀ ਵਿਆਖਿਆ ਕਵੀਰਾਜ ਜੀ ਕਰ ਰਹੇ ਆ ਵੀ ਉਹਨੇ ਸਾਰੇ ਹੁਕਮ ਵਿੱਚ ਟਿਕਾਏ ਹੋਏ ਆ, ਉਹਦੇ ਤਰਾਸ ਵਿੱਚ ਭੈ ਵਿੱਚ ਸਾਰੇ ਨੇ। ਇਹ ਭੈ ਵਿੱਚ ਸੂਰਜ, ਭੈ ਵਿੱਚ ਚੰਦ, ਕੋਹ ਕਰੋੜੀ ਚਲਤ ਨਾ ਅੰਤ।
ਨਿਜ ਸੁਭਾਵ ਮਹਿ ਥਿਤ ਰਹਿਤ, ਆਸ ਪ੍ਰਹਿ ਰਿਧ ਬਿਧਤਾ।
ਇਸ ਤਰ੍ਹਾਂ ਕਵੀਰਾਜ ਜੀ ਕਥਨ ਕਰ ਰਹੇ ਆ ਵੀ ਇਹ ਸਾਰੇ ਨਾ ਆਪਣੇ ਸੁਭਾਅ ਦੇ ਵਿੱਚ ਨੇ ਸਥਿਤ ਹੋਏ ਹੋਏ, ਆਪਣੇ ਸੁਭਾਅ ਤੋਂ ਬਾਹਰ ਨਹੀਂ ਜਾਂਦੇ ਸਾਰੇ ਤੱਤ। ਅਤੇ ਇਸ ਤਰ੍ਹਾਂ ਆਸ ਬ੍ਰਹਮ ਰਿਧ ਬਿਧਤਾਏ, ਅਤੇ ਆਖਰੇ ਨੇ ਐਸਾ ਜਿਹੜਾ ਬ੍ਰਹਮ ਆ ਨਾ ਵਾਹਿਗੁਰੂ ਪਰਮੇਸ਼ੁਰ, ਐਸੀ ਮਰਿਆਦਾ ਨੂੰ ਬੰਨਣ ਵਾਲਾ, ਟਿਕਾਉਣ ਵਾਲਾ, ਉਹ ਮੇਰੇ ਹਿਰਦੇ ਦੇ ਵਿੱਚ ਆਣ ਕੇ ਪ੍ਰਗਟ ਹੋਵੇ।
ਦੋਹਰਾ ਮਰਮ ਨ ਜਾਣਿਓ ਜਾਏ, ਜਿਸ ਭਰਮ ਮਿਟੇ ਮਿਲ ਜਾਏ।
ਅੱਗੇ ਕਵੀਰਾਜ ਜੀ ਕਥਨ ਕਰ ਰਹੇ ਆ ਵੀ ਮਰਮ ਨਾ ਜਾਣਿਓ ਜਾਏ, ਜਿਸ ਭਰਮ ਮਿਟੈ ਮਿਲ ਜਾਏ। ਇਸ ਤਰ੍ਹਾਂ ਜਿਸ ਦਾ ਮਰਮ ਨਹੀਂ ਜਾਣਿਆ ਜਾ ਸਕਦਾ, ਜਿਹੜਾ ਛੁਪਿਆ ਹੋਇਆ ਆ, ਜਿਹਦਾ ਭੇਦ ਨਹੀਂ ਜਾ ਸਕਦੇ ਅਸੀਂ, ਉਸ ਦੀ ਭੇਦ ਦੀ ਗੱਲ ਨੂੰ ਅਸੀਂ ਜਾਣ ਨਹੀਂ ਸਕਦੇ ਹਾਂ। ਔਰ ਮਰਮ ਨਾ ਜਾਣਿਓ ਜਾਏ, ਜਿਸ ਭਰਮ ਮਿਟੇ, ਮਰਮ ਨਾ ਜਾਣਿਓ ਜਾਏ, ਜਿਸ ਭਰਮ ਮਿਟੈ ਮਿਲ ਜਾਏ। ਜਿਹਦਾ ਲੁਗਿਆ ਹੋਇਆ ਆ, ਭੇਦ ਆ, ਜਿਹੜਾ ਵੇਖਦਾ ਨਹੀਂ ਆ, ਛੁਪਿਆ ਹੋਇਆ, ਲੁਗਿਆ ਹੋਇਆ ਆ, ਜਿਵੇਂ ਅੱਗੇ ਕਥਨ ਕਰ ਹੱਡੇ ਸ਼੍ਰੀ ਮੁਖਵਾਗ ਬਚਨ, ਸਗਲ ਬਨਸਪਤ ਮਹਿ ਬੈ ਸੰਤਰ, ਸਗਲ ਦੁੱਧ ਮਹਿ ਘੀਆ। ਜਿਵੇਂ ਦੁੱਧ ਵਿੱਚ ਘਿਓ ਲੁਗਿਆ ਹੋਇਆ ਪਰ ਦਿਖਦਾ ਨਹੀਂ ਆ, ਇਸੇ ਤਰ੍ਹਾਂ ਸਭ ਮੈਂ ਜੋਤ ਜੋਤ ਹੈ ਸੋਏ, ਸਭਨਾ ਵਿੱਚ ਉਹਦੀ ਜੋਤ ਆ, ਉਹ ਪਰ ਹੈ ਗੁਪਤ, ਸਭਨਾ ਵਿੱਚ ਦਿਖਦਾ ਨਹੀਂ ਆ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਉਹ ਉਹਨੂੰ ਜਾਣ ਲਈਦਾ ਉਦੋਂ ਜਦੋਂ ਭਰਮ ਮਿਟ ਜਾਏ, ਭਰਮ ਮਿਟ ਜਾਏ, ਜਦੋਂ ਭਰਮ ਦਾ ਪੜਦਾ ਹੋਣ ਕਰਕੇ ਨਹੀਂ ਉਹ ਦਿਖ ਰਿਹਾ। ਵਿਦਵਾਨਾਂ ਨੇ ਪੰਜ ਪ੍ਰਕਾਰ ਦੇ ਭਰਮ ਮੰਨੇ ਆ। ਇਸ ਤਰ੍ਹਾਂ ਉਹ ਆਪਣੇ ਆਪ ਨੂੰ ਜੀਵ ਈਸ਼ ਦਾ ਭੇਦ ਇਹ ਮੰਨਦਾ, ਆਪਣੇ ਆਪ ਨੂੰ ਵੱਖਰਾ ਸਮਝਦਾ ਹੈ। ਅਤੇ ਮਹਾਰਾਜ ਜੀ ਜਿਵੇਂ ਕਥਨ ਗੁਰਬਾਣੀ ਜੀ ਕਰਦੇ ਆ, ਕਹੋ ਕਬੀਰ ਉਹ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ। ਪਰ ਇਹਨੂੰ ਨਹੀਂ ਭੇਦ ਵੀ ਮੈਂ ਰਾਮ ਦੀ ਅੰਸ਼ ਹਾਂ, ਇਹ ਜੋਤ ਸਰੂਪ ਹੈ ਮਨ। ਤਾਂ ਤੇ ਜਿਸ ਤਰ੍ਹਾਂ ਭਰਮ ਕੀ ਹੈ, ਜਿਵੇਂ ਗੁਰਬਾਣੀ 'ਚ ਮਹਾਰਾਜ ਸਾਹਿਬ ਜੀ ਵੀ ਕਥਨ ਕਰਦੇ ਆ, ਮਾਧਵੇ ਕਿਆ ਕਹੀ ਹੈ ਭਰਮ ਐਸਾ, ਪਹਿਲਾਂ ਪ੍ਰਸ਼ਨ ਕੀਤਾ ਮਹਾਰਾਜ ਜੀ ਨੇ, ਔਰ ਕੁਸ਼ਚਨ ਕੀਤਾ, ਫਿਰ ਉਹਦਾ ਉੱਤਰ ਅੰਸਰ ਦੇ ਰਹੇ ਅੱਗੇ। ਮਾਧਵੇ ਕਿਆ ਕਹੀਏ ਭਰਮ ਐਸਾ, ਕਿਹਨੂੰ ਕਹੀਦਾ ਹੈ ਭਰਮ। ਜੈਸਾ ਮਾਨੀਐ ਹੋਏ ਨਾ ਤੈਸਾ, ਜੈਸਾ ਮੰਨ ਲੈਣਾ ਪਰ ਵੈਸਾ ਹੋਣਾ ਨਾ, ਉਹਦਾ ਨਾਮ ਹੈ ਭਰਮ। ਤਾਂ ਹੀ ਮਹਾਰਾਜ ਜੀ ਨੇ ਕਿਹਾ ਸਮੁੱਚਾ ਜਗਤ ਭਰਮ ਹੀ ਹੈ, ਭਰਮ ਜਾਲ ਹੈ ਇਹ, ਇਹ ਸਮੁੱਚਾ ਜਗਤ ਸੁਪਨੇ ਦੀ ਨਿਆਈ ਹੈ। ਜਿਵੇਂ ਸੁਪਨਾ ਰਾਤ ਵੇਖ ਰਹੇ ਹੁੰਦੇ ਉਦੋਂ ਲੱਗ ਰਿਹਾ ਹੁੰਦਾ ਵੀ ਇਹ ਜੋ ਅਸੀਂ ਸੀਨ ਵੇਖ ਰਹੇ ਐਨ ਸੱਚ ਆ, ਉਦੋਂ ਲੱਗਦਾ ਨਹੀਂ ਵੀ ਇਹ ਝੂਠ ਆ, ਜੋ ਅੱਖਾਂ ਖੁੱਲਦੀਆਂ ਆਖਦੀਆਂ ਝੂਠ ਸੀ ਸੱਚ ਨਹੀਂ ਸੀ, ਉਹ ਫਿਰ ਭਰਮ ਹੈ। ਇਸ ਕਰਕੇ ਮਹਾਰਾਜ ਨੇ ਕਿਹਾ ਐਸਾ ਹੀ ਜਗਤ ਵੀ ਸੁਪਨੇ ਦੀ ਨਿਆਈ ਆ। ਜਗ ਜਿਵੇਂ ਗੁਰਬਾਣੀ 'ਚ ਮਹਾਰਾਜ ਜੀ ਬਚਨ ਫਰਮਾਉਂਦੇ ਆ, ਜਿਉਂ ਸੁਪਨਾ ਰਪੇਖਣਾ ਐਸੇ ਜਗ ਕੋ ਜਾਣ, ਇਸ ਕਰਕੇ ਇਹ ਭਰਮ ਹੈ। ਤਾਂ ਜਿਸ ਤਰ੍ਹਾਂ ਕਿ ਕਵੀਰਾਜ ਜੀ ਕਥਨ ਕਰਨਗੇ ਵੀ ਜਿਵੇਂ ਹਨੇਰੇ ਦੇ ਵਿੱਚ ਰੱਸੀ ਪਈ ਹੋਵੇ ਤਾਂ ਉਹ ਦਿਖਦੀ ਆ ਕਿ ਜਿਵੇਂ ਹਨੇਰੇ 'ਚ ਭੁਲੇਖਾ ਪੈ ਜਾਂਦਾ ਵੀ ਇਹ ਸੱਪ ਆ, ਡਰ ਗਏ ਇਕਦਮ, ਪਰ ਜਦੋਂ ਨੇੜੇ ਜਾ ਕੇ ਗਾਉਂ ਨਾਲ ਵੇਖਿਆ ਤਾਂ ਉਹ ਰੱਸੀ ਸੀ, ਸੱਪ ਨਹੀਂ ਸੀ। ਜਾਂ ਜਿੰਨਾ ਦੇਰ ਤੱਕ ਉਹ ਲੱਗੀ ਇਹ ਗੱਲ ਵੀ ਇਹ ਸੱਪ ਸੀ, ਉਹ ਭਰਮ ਸੀ, ਹੈ ਨਹੀਂ ਸੀ ਉਹ ਸੱਪ, ਪਰ ਲੱਗਿਆ ਸੱਪ, ਪਰ ਉਹ ਇਹ ਭਰਮ। ਇਸੇ ਤਰ੍ਹਾਂ ਮਹਾਰਾਜ ਜੀ ਕਹਿੰਦੇ ਆ ਇਹ ਜੀਵ ਅਤੇ ਈਸ ਵਿੱਚ, ਰੱਬ ਅਤੇ ਜੀਵ ਆਤਮਾ ਵਿੱਚ ਇਹ ਭੇਦ ਹੈ, ਭਰਮ ਦਾ ਹੀ ਕੇਵਲ ਪੜਦਾ ਹੈ। ਤਾਂ ਤਾਂ ਜੇ ਕੋਈ ਆਖੇ ਕਿ ਫਿਰ ਕੀ ਆ ਭਰਮ ਆ ਮੈਨੂੰ, ਤਾਂ ਮੈਂ ਤਾਂ ਇੱਥੇ ਬਹੁਤ ਸੁੱਖ ਮਾਣ ਰਿਹਾ ਹਾਂ, ਬੜੇ ਸੁੱਖ ਲੱਗੇ, ਆਇਸ਼ ਕਰ ਰਹੇ, ਕਈਆਂ ਦੀ ਇੱਦਾਂ ਦੀ ਵੀ ਸੁਰਤੀ ਬਿਰਤੀ ਹੁੰਦੀ ਨਾ। ਅਤੇ ਫਿਰ ਮਹਾਰਾਜ ਜੀ ਕਹਿੰਦੇ ਜਦ ਤੱਕ ਭਰਮ ਨਹੀਂ ਮਿਟਦਾ ਉਦ ਤੱਕ ਮੁਕਤ ਨਹੀਂ ਹੋ ਸਕਦੇ ਹਾਂ। ਗੁਰਬਾਣੀ 'ਚ ਮਹਾਰਾਜ ਜੀ ਦੇ ਬਚਨ ਆਉਂਦੇ ਆ, ਜਬ ਲੱਗ ਮਿਟੈ ਨਾ ਹੀ ਮਨ ਭਰਮਾ, ਤਬ ਲੱਗ ਮੁਕਤ ਨਾ ਕੋਈ। ਫਿਰ ਜਦ ਤੱਕ ਇਹ ਭਰਮ ਦਾ ਪੜਦਾ ਮਿਟਦਾ ਨਹੀਂ ਉਦ ਤੱਕ ਮੁਕਤ ਨਹੀਂ ਹੋ ਸਕਦੇ ਅਸੀਂ। ਅਤੇ ਜੇ ਕੋਈ ਇਹ ਅੱਗੇ ਸਵਾਲ ਕਰ ਦੇਵੇ, ਕਿਉਂਕਿ ਸਵਾਲ ਦਾ ਬਹੁਤਾ ਜ਼ਮਾਨਾ ਚੱਲ ਪਿਆ, ਹਰੇਕ ਗੱਲ 'ਤੇ ਕੁਐਸਚਨ ਹੈ, ਸਵਾਲ ਹੈ, ਪਰ ਜਿਹਨੇ ਕੋਈ ਬਖਸ਼ਿਸ਼ ਲੈਣੀ ਆ, ਰਹਿਮਤ ਲੈਣੀ ਆ, ਉਹ ਫਿਰ ਗੁਰੂ ਅੱਗੇ ਸਿਰ ਨਵਾਉਂਦਾ ਹੈ, ਸਤ ਕਰਕੇ ਬਚਨ ਮੰਨਦਾ ਆ, ਉਹ ਸਵਾਲ ਨਹੀਂ ਕਰਦਾ। ਜੇ ਇੱਦਾਂ ਕਰ ਰਿਹਾ ਤਾਂ ਫਿਰ ਮਹਾਰਾਜ ਜੀ ਆਖ ਰਿਹਾ ਸਲਾਮ ਜਵਾਬ ਦੋਵੇਂ ਕਰੇ ਮੁੰਡੋਂ ਕੁੱਥਾ ਜਾਏ, ਮੁੱਢ ਤੋਂ ਹੀ ਭੁੱਲਿਆ ਹੋਇਆ, ਮੁੱਢ ਤੋਂ ਹੀ ਭੁੱਲਿਆ ਹੋਇਆ। ਸਲਾਮ ਵੀ ਕਰਦਾ ਗੁਰੂ ਅੱਗੇ ਆ ਕੇ, ਫਿਰ ਗੁਰੂ ਅੱਗੇ ਸਲਾਮ ਜਵਾਬ ਵੀ, ਸਲਾਮ ਸਵਾਲ ਜਵਾਬ ਵੀ ਕਰਦਾ, ਜਵਾਬ ਵੀ ਦਿੰਦਾ, ਗੁਰੂ ਦਾ ਹੁਕਮ ਮੰਨਦਾ ਵੀ ਨਹੀਂ, ਚੱਲਦਾ ਵੀ ਨਹੀਂ ਗੁਰੂ ਦੇ ਹੁਕਮ ਦੇ। ਇਸ ਕਰਕੇ ਮਹਾਰਾਜ ਜੀ ਕਹਿੰਦੇ ਆ ਵੀ ਫਿਰ ਸਵਾਲ ਇਹ ਕੋਈ ਕਰੇ ਵੀ ਮੁਕਤ ਹੋ ਕੇ ਕੀ ਲੈਣਾ, ਅਤੇ ਫਿਰ ਮਹਾਰਾਜ ਜੀ ਕਹਿੰਦੇ ਜਦੋਂ ਇੱਥੋਂ ਤੱਕ ਨਿਗਰ ਗਿਆ ਆ ਤਾਂ ਫਿਰ ਤੂੰ ਮਨਮੁਖ ਆ, ਤੂੰ ਮਨ ਪਿੱਛੇ ਚੱਲ ਰਹੇ ਆ, ਫਿਰ ਮਨ ਪਿੱਛੇ ਤੂੰ ਮਨਮੁਖ ਆ, ਅਤੇ ਫਿਰ ਕਹੋ ਕਿ ਫਿਰ ਕੀ ਮੈਂ ਮਨਮੁਖ ਆ। ਕਈ ਕਹਿੰਦੇ ਨਾ ਕਿ ਇਸ ਰੱਖਣ ਦੀ ਕੀ ਲੋੜ ਆ, ਅਮਰ ਸਕਣ ਦੀ ਕੀ ਲੋੜ ਆ, ਗੁਰਬਾਣੀ ਪੜ੍ਹਨ ਦੀ ਕੀ ਲੋੜ, ਐਸੇ ਵੀ ਕੀ ਨਾਸਤਿਕ। ਫਿਰ ਮਹਾਰਾਜ ਜੀ ਕਹਿੰਦੇ ਇਸ ਗੱਲ ਹੀ ਫਿਰ ਤਿਆਰ ਰਹੀ, ਫਿਰ ਜਦੋਂ ਨਹੀਂ ਮੰਨਦਾ ਫਿਰ ਜਿਤਨੇ ਨਰਕ ਸੇ ਮਨਮੁਖ ਪਹੁੰਚੇ, ਇਹ ਨਰਕ ਜਿੰਨੇ ਬਣੇ ਹੋਏ ਫਿਰ ਮਨਮੁਖਾਂ ਲਈ ਬਣੇ, ਫਿਰ ਇਹਨਾਂ ਵਿੱਚ ਪਵੇਗਾ, ਫਿਰ ਡਰਦਾ, ਫਿਰ ਮੁੜਦਾ ਪਛਾਣੂ। ਇਸ ਕਰਕੇ ਮਹਾਰਾਜ ਜੀ ਕਹਿੰਦੇ ਭਰਮ ਹੈ, ਜਦ ਤੱਕ ਮਿਲਦਾ ਨਹੀਂ ਮੁਕਤੀ ਪ੍ਰਾਪਤੀ ਨਹੀਂ ਹੋਣੀ ਹੈ। ਜਿਸ ਨਰਕੀ ਦੁਬਦਾ ਨਾ ਜਾਏ, ਦੁਬਦਾ ਵੀ ਭਰਮ ਦਾ ਲਖਾਇਕ ਹੈ, ਜਿਸ ਨਰਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇਹ ਸਜਾਏ, ਤੂੰ ਕਹਿੰਦਾ ਨਹੀਂ ਮਿਟਾਉਣਾ ਭਰਮ ਤੇ ਫਿਰ ਆ ਸੁਣ, ਜਿਸ ਨਰਕੀ ਦੁਬਦਾ ਨਾ ਜਾਏ ਧਰਮ ਰਾਏ ਤਿਸ ਦੇਹ ਸਜਾਏ, ਉਹ ਫਿਰ ਸਜ਼ਾ ਦਾ ਪਾਤਰ ਬਣੇਗਾ, ਉਹਨੂੰ ਪਨਿਸ਼ ਕੀਤਾ ਜਾਏਗਾ, ਸਜ਼ਾ ਮਿਲੇਗੀ, ਸਜ਼ਾ ਦਾ ਹੱਕਦਾਰ ਹੋਵੇਗਾ। ਇਸ ਕਰਕੇ ਇਹ ਭਰਮ ਹੈ ਜੋ ਜਿਹਦੇ ਕਰਕੇ ਮਹਾਰਾਜ ਜੀ ਕਹਿੰਦੇ ਸਜ਼ਾ ਦੇ ਪਾਤਰ ਬਣੀਦਾ ਹੈ, ਮੁਕਤੀ ਤੋਂ ਅਧੂਰੇ ਰਹਿ ਜਾਈਦਾ ਹੈ। ਅਤੇ ਤਾਂ ਕਰਕੇ ਮਹਾਰਾਜ ਜੀ ਕਹਿੰਦੇ, ਕਵੀਰਾਜ ਜੀ ਇੱਥੇ ਕਥਨ ਕਰਦੇ ਆ ਵੀ ਉਹ ਭੇਦ ਜਿਹੜਾ ਮਰਮ ਜੀ ਦਾ ਜਾਣਿਆ ਨਹੀਂ ਜਾ ਰਿਹਾ, ਜਦੋਂ ਭਰਮ ਮਿਟ ਜਾਏ ਮਿਲ ਜਾਏ, ਜਦੋਂ ਉਹ ਵਾਹਿਗੁਰੂ ਪਰਮੇਸ਼ਰ ਮਿਲ ਜਾਏ ਤਾਂ ਫਿਰ ਇਹ ਭਰਮ ਮਿਟ ਜਾਂਦਾ ਹੈ।
ਕਰਮ ਧਰਮ ਅਰ ਭਗਤ ਫਲ ਆਸ ਭੇਦ ਕੋ ਪਾਏ।
ਇਸ ਤਰ੍ਹਾਂ ਆਖ ਰਿਹਾ ਵੀ ਕਰਮ ਧਰਮ ਅਰ ਭਗਤ ਫਲ, ਇਸ ਕਰਕੇ ਕਰਮ ਕਰਨਾ, ਧਰਮ ਕਮਾਉਣਾ, ਭਗਤੀ ਕਰਨੀ, ਇਸ ਕਰਕੇ ਇਹਦਾ ਫਲ ਹੈ ਆਸ ਭੇਦ ਕੋ ਪਾਏ, ਜਿਹਦਾ ਭੇਦ ਨਹੀਂ ਜਾਣਿਆ ਜਾ ਸਕਦਾ ਉਹਨੂੰ ਫਿਰ ਪਾ ਲਈਦਾ ਹੈ, ਉਹਨੂੰ ਫਿਰ ਪਾ ਲਈਦਾ ਹੈ। ਮਹਾਰਾਜ ਸਤਿਗੁਰੂ ਸਾਹਿਬ ਜੀ ਕਥਨ ਕਰ ਰਹੇ ਆ ਕਰਮ ਧਰਮ, ਇਸ ਤਰ੍ਹਾਂ ਇਹ ਕਰਮ ਅਤੇ ਧਰਮ, ਕਰਮ ਕਰਨ ਦੀ ਆਗਿਆ ਦਿੱਤੀ ਹੈ ਕਿ ਕਰਮ ਕਰਨ 'ਤੇ ਸ਼ੰਕਾ ਕਰਦੇ ਆ, ਸੇਵਾ ਕਰਨ ਦਾ ਲਾਭ, ਜਪਜੀ ਸਾਹਿਬ ਦਾ ਵਾਰ ਵਾਰ ਅਭਿਆਸ ਕਰਨਾ ਕਿਉਂ, ਵਾਹਿਗੁਰੂ ਵਾਹਿਗੁਰੂ ਵਾਰ ਵਾਰ ਜਪਣਾ ਕਿਉਂ, ਇਹ ਕਰਮ ਅਭਿਆਸ ਮਹਾਰਾਜ ਕਹਿੰਦੇ ਕਰਨਾ ਪੈਣਾ, ਗਿਆਨ ਦੀ ਪ੍ਰਾਪਤੀ ਫਿਰ ਹੋਣੀ ਆ। ਗੁਰਬਾਣੀ 'ਚ ਮਹਾਰਾਜ ਫਰਮਾ ਰਿਹਾ, ਗਿਆਨੇ ਕਾਰਨ ਕਰਮ ਅਭਿਆਸ, ਗਿਆਨ ਪਿਆ ਦੋ ਕਰਮ ਹੈ ਨਾਸ, ਗਿਆਨ ਦੀ ਪ੍ਰਾਪਤੀ ਲਈ ਕਰਮ ਅਭਿਆਸ ਕਰਨਾ ਪੈਣਾ, ਵਾਰ ਵਾਰ ਸੰਗਤ 'ਚ ਆਉਣਾ ਪੈਣਾ, ਸੇਵਾ ਕਰਨੀ ਪੈਣੀ, ਗੁਰਬਾਣੀ ਦਾ ਅਭਿਆਸ ਵਾਰ ਵਾਰ ਕਰਨਾ ਪੈਣਾ। ਜਪਜੀ ਸਾਹਿਬ ਇੱਕ ਪੜ੍ਹ ਲਿਆ, ਅੱਧੇ ਘੰਟੇ 'ਚ, ਘੰਟੇ 'ਚ ਵੀ ਪੜ੍ਹ ਲਾ, ਮੁੜ ਕੇ ਜਿਹੜੇ 23 ਘੰਟੇ ਆ ਉਹ ਤਾਂ ਫਿਰ ਨਿੰਦਾ ਚੁਗਲੀ ਕਰੀ ਜਾਓ ਫਿਰ। ਇਸ ਕਰਕੇ ਗੁਰਸਿੱਖ ਉਹ ਮਨ ਨੂੰ ਗੁਰਬਾਣੀ ਨਾਲ ਜੋੜੀ ਰੱਖਦੇ ਆ, ਵਾਰ ਵਾਰ ਅਭਿਆਸ ਕਰਦੇ, ਚੌਪੀ ਸਾਹਿਬ ਦੀਆਂ ਗੁਰਬਾਣੀਆਂ ਦਾ, ਜਪਜੀ ਸਾਹਿਬ ਦਾ ਅਭਿਆਸ ਕਰਦੇ ਆ। ਇਸ ਕਰਕੇ ਜਿਨ੍ਹਾਂ ਨੇ ਅਭਿਆਸ ਕੀਤਾ ਉਹਨਾਂ ਨੇ ਪੰਥ ਕੌਮ ਦਾ ਨਾਮ ਪੂਰੀ ਦੁਨੀਆਂ ਵਿੱਚ ਚਮਕਾਇਆ ਆ, ਪਰ ਜਿਨ੍ਹਾਂ ਨੇ ਇਸ ਗੱਲ ਦਾ ਖੰਡਨ ਕੀਤਾ ਉਹਨਾਂ ਨੇ ਦੁਬਧਾ ਪਾਉਣ ਤੋਂ ਸਿਵਾਏ ਕੱਖ ਨਹੀਂ ਕੀਤਾ, ਵਿਗਾੜਿਆ ਹੀ ਆ ਨਾ। ਪ੍ਰਤੱਖ ਹੀ ਆ, ਕਹਿੰਦੇ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੁੰਦੀ ਆ। ਜਿਹੜੇ ਕਹਿੰਦੇ ਵੀ ਜਪਜੀ ਸਾਹਿਬ ਵਾਰ ਵਾਰ ਕੀ ਪੜ੍ਹਨ ਦਾ ਵਾਰ ਲੋੜ ਨਹੀਂ ਆ, ਪਰ ਜਿਨ੍ਹਾਂ ਨੇ ਇੱਕ ਸੌ ਇੱਕ ਜਪਜੀ ਸਾਹਿਬ ਦਾ ਅਭਿਆਸ ਕੀਤਾ, ਸੰਤ ਬਾਬਾ ਜਰਨੈਲ ਸਿੰਘ ਮਹਾਂਪੁਰਖ ਰੋਜ਼ ਇੱਕ ਸੌ ਇੱਕ ਜਪਜੀ ਸਾਹਿਬ ਪੜ੍ਹਦੇ, ਹੋਰ ਵਧੀਕ ਪੜ੍ਹਦੇ, ਤਾਂ ਤੇ ਉਹਨਾਂ ਦੀ ਵੇਖ ਲਓ ਪੰਥ ਨੂੰ ਦੇਣ, ਅਤੇ ਜਿਹੜੇ ਇਸ ਗੱਲ 'ਤੇ ਡਾਊਟ ਕਰਦੇ ਉਹਨਾਂ ਦੀ ਕੋਈ ਦੇਣ ਹੈ? ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਹੈ ਨਹੀਂ। ਇਸ ਕਰਕੇ ਕਰਮ ਦੀ ਲੋੜ ਹੈ, ਅਭਿਆਸ ਦੀ ਲੋੜ ਹੈ। ਲੰਮੀ ਇਹਦੀ ਵਿਆਖਿਆ ਆ, ਰਹੋ ਵਿਚਾਰ ਕਰਮ ਅਤੇ ਇਸ ਤਰ੍ਹਾਂ ਕਰਮ ਅਭਿਆਸ ਜਦੋਂ ਕਰੀਦਾ ਹੈ ਨਾ, ਕਵੀਰਾਜ ਜੀ ਕਹਿ ਰਿਹਾ ਜਿਸ ਬ੍ਰਹਮ ਦਾ ਭੇਦ ਮਨ ਦੇ ਗਿਆਨ ਨਾਲ ਨਹੀਂ ਜਾਣਿਆ ਜਾਂਦਾ, ਕਵੀਰਾਜ ਜੀ ਕਹਿੰਦੇ, ਅਤੇ ਪਰੰਤੂ ਜਿਸ ਦੇ ਮਿਲਣ ਨਾਲ ਕਹਿੰਦੇ ਆ ਵੀ ਇਹ ਭਰਮ ਜਿਹੜਾ ਮਿਟ ਜਾਂਦਾ ਆ, ਮਿਟ ਜਾਂਦਾ ਆ, ਅਤੇ ਇਸ ਤਰ੍ਹਾਂ ਕਰਮ ਧਰਮ ਨਿਸ਼ਕਾਮ ਜਿਹੜੇ ਸ਼ੁਭ ਕਰਨ ਆ ਨਾ, ਭਗਤੀ ਆ, ਇਹ ਉਪਾਸਨਾ ਦਾ ਇਹ ਫਲ ਆ ਕਿ ਐਸਾ ਭੇਦ ਜੋ ਵਾਹਿਗੁਰੂ ਉਹਦੇ ਨਾਲ ਮਿਲਾਪ ਹੋ ਜਾਂਦਾ, ਉਹਦਾ ਗਿਆਨ ਹੋ ਜਾਂਦਾ ਆ, ਸ਼ੁਭ ਕਰਮ ਕਰਨ ਦਾ ਅਤੇ ਭਗਤੀ ਕਰਨ ਦਾ, ਉਪਾਸਨਾ ਕਰਨ ਦਾ, ਨਿਸ਼ਕਾਮ ਕਰਮ, ਨਿਸ਼ਕਾਮ ਕਿਹਾ ਨਾਲੇ ਇੱਥੇ ਸੇਵਾ ਕਰਤ ਹੋਏ, ਨਿਹਕਾਮੀ ਤਿਸ ਕੋ ਹੋਦ ਪ੍ਰਾਤ ਸੁਆਮੀ, ਕਰਮ ਕਰਨਾ ਤਾਂ ਤੇ ਧਰਮ ਕਮਾਉਣਾ ਅਤੇ ਕਰਮ ਕਮਾਉਣਾ ਸ਼ੁਭ ਕਰਮ ਹੀ ਹੋਣਾ, ਭਗਤੀ ਕਰਨੀ, ਇਹਦੇ ਵਿੱਚ ਨਿਸ਼ਕਾਮਤਾ ਹੋਣੀ ਚਾਹੀਦੀ, ਕਾਮਨਾ ਨਹੀਂ ਹੋਣੀ ਚਾਹੀਦੀ, ਮੰਗਾਂ ਕਾਮਨਾਵਾਂ ਨਾ ਹੋਣ ਉਹਦੇ ਵਿੱਚ, ਨਿਸ਼ਕਾਮ, ਫਿਰ ਉਹਨਾਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ, ਉਹ ਭੇਦ ਜਿਹੜਾ ਹੈ ਉਹ ਮਿਲ ਜਾਂਦਾ, ਉਹਦਾ ਗਿਆਨ ਪ੍ਰਾਪਤ ਹੋ ਜਾਂਦਾ ਹੈ।
ਦੋਹਰਾ ਪਾਨ ਹੋਤ ਜਗ ਜਾਸ ਤੇ ਰਜੂ ਭੁਜੰਗ ਸਮਾਨ।
ਇਸ ਤਰ੍ਹਾਂ ਜਿਸ ਤੋਂ ਕਵੀਰਾਜ ਜੀ ਕਹਿ ਰਹਿੰਦੇ, ਜਿਵੇਂ ਰੱਸੀ ਵਿੱਚ ਸੱਪ ਪ੍ਰਤੀਤ ਹੁੰਦਾ ਹੈ ਨਾ, ਜਿਸ ਤਰ੍ਹਾਂ ਜਿਵੇਂ ਸੱਪ ਇਸ ਰੱਸੀ ਵਿੱਚ ਸੱਪ ਪ੍ਰਤੀਤ ਦਿੰਦਾ, ਕਵੀਰਾਜ ਜੀ ਕਹਿ ਰਹੇ ਇੱਥੇ, ਅਤੇ ਜਿਸ ਬ੍ਰਹਮ ਤੋਂ ਜਗਤ ਪ੍ਰਤੀਤ ਦੇ ਰਿਹਾ ਹੈ, ਜਗਤ ਪ੍ਰਤੀਤ ਹੋ ਰਿਹਾ, ਉਸ ਬ੍ਰਹਮ ਨੂੰ ਜਾਣ, ਔਰ ਇਸ ਤਰ੍ਹਾਂ ਕਥਨ ਕਰ ਰਹੇ ਹਨ।
ਮਾਨ ਹਾਨ ਕਰ ਜਾਣ ਤੇ ਤਮ ਅਨਾਦ ਬਹੁ ਪਾਨ।
ਇਹ ਆਖਣ ਲੱਗਿਆ ਵੀ ਹੰਕਾਰ ਨੂੰ ਦੂਰ ਕਰਨ ਦੇ ਨਾਲ ਜਾਣਿਆ ਜਾ ਸਕਦਾ ਆ, ਜਿਸ ਦੇ ਜਾਣਨਾ, ਜਾਣਨ ਦਾ ਭਾਵ ਗਿਆਨ, ਅਨਾਦ ਅੰਕਾ ਅੰਧਕਾਰ ਜਿਹੜਾ ਉਹਦਾ ਅਗਿਆਨ ਦਾ ਨਾਸ ਕਰਨ ਵਾਲਾ ਜੋ ਸੂਰਜ ਰੂਪ ਪਰਮੇਸ਼ਰ ਹੈ ਉਹ ਪ੍ਰਾਪਤ ਹੋ ਜਾਂਦਾ ਆ। ਕਹਿਣ ਤੋਂ ਭਾਵ ਹੈ, ਕਵੀਰਾਜ ਜੀ ਇੱਥੇ ਦੱਸ ਰਹੇ ਆ ਵੀ ਜਿਸ ਤਰ੍ਹਾਂ ਜਗਤ ਜਿਸ ਤੋਂ ਭਾਣ ਦਿਸ ਰਿਹਾ, ਜਾਣਿਆ ਜਾ ਰਿਹਾ ਆ, ਪਰ ਜਿਸ ਤਰ੍ਹਾਂ ਕਿ ਆਪਾਂ ਅਗਿਆਨਤਾ ਦਾ ਭਰਮ ਦਾ ਕਥਨ ਕਰ ਆਏ ਹਾਂ ਜਿਵੇਂ ਪਿੱਛੇ, ਵੀ ਜਿਵੇਂ ਹਨੇਰੇ ਵਿੱਚ ਪਈ ਹੋਈ ਰੱਸੀ ਜਿਵੇਂ ਸੱਪ ਪ੍ਰਤੀਤ ਹੁੰਦੀ ਆ, ਪਰ ਉਹ ਸੱਪ ਨਹੀਂ ਸੀ, ਕੇਵਲ ਹਨੇਰੇ ਕਰਕੇ ਭੁਲੇਖਾ ਸੀ, ਉਹਦਾ ਨਾਮ ਭਰਮ ਆ, ਭੁਲੇਖਾ ਪੈ ਗਿਆ, ਭਰਮ ਹੋ ਗਿਆ ਹੈ। ਇਸ ਤਰ੍ਹਾਂ ਕਵੀਰਾਜ ਜੀ ਆਖ ਰਹੇ ਆ ਵੀ ਜੇ ਮਾਨ ਹਾਨ ਕਰ ਜਾਣ ਦੇ ਤਮ ਅਨਾਦ ਕਹੋ ਪਾਨ। ਇਸ ਤਰ੍ਹਾਂ ਜੇ ਮਾਨ ਹੰਕਾਰ ਜਿਹੜਾ ਨਾ ਇਹਦੀ ਤੂੰ ਨਿਵਿਰਤੀ ਕਰ ਲਵੇਂ, ਜੇ ਫਿਰ ਤੂੰ ਵਾਹਿਗੁਰੂ ਪਰਮੇਸ਼ਰ ਨੂੰ ਉਸ ਨੂੰ ਜਾਣ ਲਵੇਂਗਾ ਜਿਹੜਾ ਤਮ ਨੂੰ ਨਾਸ ਕਰਨ ਵਾਲਾ ਭਾਣ ਦੀ ਨਿਆਈ ਆ। ਭਾਣ ਨਾਮ ਇੱਕ ਸੂਝ ਦਾ ਵੀ ਆ, ਭਾਣ ਨਾਮ ਭੰਨ ਸੁੱਟਣ ਦਾ ਵੀ ਹੈ, ਜਿਹੜਾ ਵਾਹਿਗੁਰੂ ਪਰਮੇਸ਼ਰ ਅਗਿਆਨ ਦੇ ਅੰਧਕਾਰ ਨੂੰ ਭੰਨ ਸੁੱਟਣ ਵਾਲਾ ਆ। ਜਿਵੇਂ ਸੂਰਜ ਚੜ੍ਹਦਾ ਹੈ ਅਤੇ ਹਨੇਰਾ ਮਿਟ ਜਾਂਦਾ ਆ ਨਾ, ਤਮ ਨਾਮ ਹਨੇਰੇ ਦਾ ਆ। ਇਸ ਕਰਕੇ ਉਹ ਜਿਹੜਾ ਅਨਾਦ ਆ ਵਾਹਿਗੁਰੂ ਪਰਮੇਸ਼ਰ, ਆਦ ਅਨੀਲ ਅਨਾਦ ਅਨਾਹਦ ਯੁਗ ਯੁਗ ਏਕੋ ਵੇਸ, ਐਸਾ ਜਿਹੜਾ ਆਦ ਰਹਿਤ, ਜਿਹੜਾ ਕੋਈ ਆਦ ਨਹੀਂ ਪਾ ਸਕਦਾ ਹੈ, ਮਹਾਰਾਜ ਕਹਿੰਦੇ ਉਹ ਜਿਵੇਂ ਭਾਣ ਸੂਰਜ ਰੂਪ ਹੈ, ਅਤੇ ਜਦੋਂ ਤੂੰ ਆਪਣੇ ਮਾਣ ਦਾ ਮਾਣ ਹਾਨ ਕਰ ਜਾਣ ਤੇ, ਜਦੋਂ ਮਾਣ ਹੰਕਾਰ ਨੂੰ ਮਿਟਾ ਲਏਗਾ, ਅਤੇ ਫਿਰ ਉਹ ਭਾਣ ਰੂਪ ਜੋ ਸੂਰਜ ਪਰਮੇਸ਼ਰ ਹੈ ਉਹਦੇ ਦਰਸ਼ ਹੋ ਜਾਣਗੇ, ਫਿਰ ਤਮ ਅਗਿਆਨ ਹਨੇਰਤਾ, ਜਿਹੜਾ ਅਗਿਆਨਤਾ ਰੂਪੀ ਹਨੇਰਾ ਆ ਨਾ, ਉਹ ਫਿਰ ਇਸ ਤਰ੍ਹਾਂ ਮਿਟ ਜਾਏਗਾ। ਫਿਰ ਇਹ ਜਾਣ ਲਵੇਗਾ ਵੀ ਜਗਤ ਮਿਥਿਆ ਸੀ, ਭਾਨ ਹੋਰ ਜਗ ਜਾਸ ਤੇ, ਜਿਸ ਤੋਂ ਬ੍ਰਾਹਮਣ ਤੋਂ ਇਹ ਜਗਤ ਦਿਸ ਰਿਹਾ ਆ, ਦਿਸ ਰਿਹਾ ਤੇ ਭਰਮ ਦਾ ਪਰਦਾ ਹੋ ਰਿਹਾ। ਰੁਜੂ ਭੁਜੰਗ ਸਮਾਨ, ਰੁਜੂ ਸਭ ਰੁਜੂ ਰੱਸੀ ਵਾਂਗੂ ਉਹ ਹਨੇਰੇ 'ਚ ਪਿਆ ਸੱਪ ਪ੍ਰਤੀਤ ਹੋ ਰਿਹਾ। ਪਰ ਜਦੋਂ ਉਸ ਵਾਹਿਗੁਰੂ ਦੇ ਦਰਸ ਦੀਦਾਰ ਹੋ ਗਏ, ਹੰਕਾਰ ਨੂੰ ਦੂਰ ਕੀਤਿਆਂ ਆਖਿਆ, ਕਹਿ ਰਹੇ ਇੱਥੇ ਵੀ ਤਾਂ ਹੋਣਾ ਕਿਉਂਕਿ ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨਾ ਵਸੈ ਕਿਠਾਏ। ਹਉਮੈ ਦਾ ਤਿਆਗ ਪਹਿਲਾਂ ਕਰਨਾ ਪੈਣਾ, ਹੰਕਾਰ ਨੂੰ ਮੇਟਣਾ ਪੈਣਾ ਆ, ਫਿਰ ਉਹ ਹਨੇਰੇ 'ਚ ਪਈ ਰੱਸੀ ਸੱਪ ਨਹੀਂ ਪ੍ਰਤੀਤ ਹੋਵੇਗੀ, ਦਿਖ ਪਵੇਗਾ ਵੀ ਰੱਸੀ ਸੀ। ਫਿਰ ਦਿਸ ਪਵੇਗਾ ਵੀ ਜਿਸ ਤੋਂ ਸ੍ਰਿਸ਼ਟੀ ਬ੍ਰਹਮ ਸ੍ਰਿਸ਼ਟੀ ਦਿਖ ਰਹੀ ਆ, ਇਹ ਮਿਥਿਆ ਭਾਵ ਸੀ।
ਦੋਹਰਾ ਸਤ ਚੇਤਨ ਆਨੰਦ ਯੁੱਤ ਨਾਮ ਰੂਪ ਜਗ ਪੰਚ।
ਇਸ ਤਰ੍ਹਾਂ ਇਹਦੀਆਂ ਸਿਫਤਾਂ ਦੱਸੀਆਂ। ਜਿਸ ਤਰ੍ਹਾਂ ਜਗਤ ਵਿੱਚ ਪੰਜ ਸਿਫਤਾਂ ਦਾ ਜ਼ਿਕਰ ਕਵੀਰਾਜ ਜੀ ਇੱਥੇ ਜਿਵੇਂ ਕਰ ਰਹੇ ਆ ਵੀ ਇੱਕ ਸਤ ਹੈ, ਚੇਤਨ ਹੈ, ਆਨੰਦ ਹੈ, ਇੱਕ ਨਾਮ ਹੈ ਅਤੇ ਰੂਪ ਹੈ, ਇਹ ਪੰਜ ਸਿਫਤਾਂ ਦੱਸੀਆਂ। ਇਹ ਪ੍ਰਪੰਚ ਦਾ ਰੂਪ
ਸੰਤ ਦੋਹਨ ਔਰ ਪਰ ਹਰ ਤਿੰਨ ਤਿੰਨੋਂ ਕੋ ਸੰਚ।
ਅਤੇ ਇਸ ਤਰ੍ਹਾਂ ਜਿਹੜੇ ਗੁਰਮੁਖ ਹੁੰਦੇ ਰੱਬ ਦੇ ਪਿਆਰੇ ਹੁੰਦੇ ਹਨ, ਸੰਤ ਦੋਹਨ ਔਰ ਪਰ ਹਰੈ, ਸੰਤ ਰੱਬ ਦੇ ਪਿਆਰੇ, ਗੁਰਮੁਖ ਔਰ ਨਾਮ ਹਿਰਦੇ ਦਾ ਆ, ਹਿਰਦੇ ਵਿੱਚੋਂ ਗੁਰਮੁਖ ਮਹਾਂਪੁਰਖ ਨਾਮ ਅਤੇ ਰੂਪ ਜਿਹੜਾ ਹੈ, ਵਸਤੂ ਦਾ ਨਾਮ ਅਤੇ ਉਹਦਾ ਰੂਪ ਹੈ, ਜੋ ਦਿਖ ਰਿਹਾ ਵੀ ਇਹ ਵਸਤੂ ਦਾ ਨਾਮ ਹੈ ਤਾਂ ਉਹਦਾ ਰੂਪ ਹੈ, ਆਹ ਦ੍ਰਿਸ਼ਟੀ ਇਸ ਤਰ੍ਹਾਂ ਦੀ ਰੂਪ ਉਹਦਾ ਦਿਖ ਰਿਹਾ, ਰੰਗ ਦਿਖ ਰਿਹਾ, ਆਹ ਉਹਦਾ ਨਾਮ ਹੈ, ਇਹਨਾਂ ਦੋਵਾਂ ਚੀਜ਼ਾਂ ਨੂੰ ਔਰ ਹਿਰਦੇ ਵਿੱਚੋਂ ਪਰ ਹਰੈ ਤਿਆਗ ਦਿੰਦੇ ਆ। ਤਿੰਨੋ ਕੋ ਸੰਚ ਅਤੇ ਸੱਤ ਚੇਤ ਆਨੰਦ ਜੋ ਉਹ ਹੈ ਪਰਮੇਸ਼ਰ, ਉਸ ਨੂੰ ਸੰਚ ਲੈਂਦੇ ਆ, ਉਸ ਨੂੰ ਇਕੱਤਰ ਰੱਖ ਕਰ ਇਕੱਠਾ ਕਰ ਲੈਂਦੇ ਆ, ਉਹਨੂੰ ਹਿਰਦੇ ਦੇ ਵਿੱਚ ਵਸਾ ਲੈਂਦੇ ਆ, ਅਤੇ ਨਾਮ ਅਤੇ ਰੂਪ ਜਿਹੜੀਆਂ ਇਹ ਦੋ ਸਿਫਤਾਂ ਇਹਨਾਂ ਨੂੰ ਤਿਆਗ ਦਿੰਦੇ ਆ। ਭਾਵ ਰੂਪ ਦਿਖ ਰਹੇ ਅੱਖਾਂ ਦੇ ਨਾਲ ਸ੍ਰਿਸ਼ਟੀ ਦਾ, ਉਹਦਾ ਨਾਮ ਦਿਖ ਰਹੇ ਆ, ਭਾਵ ਪਦਾਰਥਾਂ ਤੋਂ ਉਪਰਾਮ ਹੋ ਜਾਂਦੇ ਆ, ਦੁਨੀਆਂ ਦੇ ਨਾਮਾਂ ਤੋਂ, ਇਤਿਹਾਦਕ ਝੂਠੀ ਪ੍ਰਭਤਾ ਵਡਿਆਈ ਤੋਂ, ਇਤਿਹਾਦਕ ਦੁਨੀਆਂ ਦੇ ਜਿਹੜਾ ਰੂਪ ਜਿਹੜਾ ਪ੍ਰਭਾਵਿਤ ਕਰ ਰਿਹਾ, ਦੁਨੀਆਂ ਦੀ ਚਮਕ ਦਮਕ ਇਤਿਹਾਦਕ ਪ੍ਰਭਤਾ ਦਾ ਰਸ ਜਿਹੜਾ ਪ੍ਰਭਾਵਿਤ ਕਰ ਰਿਹਾ ਹੈ, ਰੂਪ ਮਾਇਆ ਦਾ ਰੂਪ, ਇਸ ਕਰਕੇ ਇਹਨਾਂ ਦੋਵਾਂ ਨੂੰ ਤਿਆਗ ਦਿੰਦੇ ਆ ਅਤੇ ਸੱਤ ਚਿੱਤ ਆਨੰਦ ਨੂੰ ਹਿਰਦੇ 'ਚ ਵਸਾ ਲੈਂਦੇ ਆ, ਕਿਉਂਕਿ ਸੱਤ ਚਿੱਤ ਆਨੰਦ ਪਰਮੇਸ਼ਰ ਹੈ, ਉਸ ਨੂੰ ਹਿਰਦੇ ਵਿੱਚ ਸੰਚ ਗ੍ਰਹਿਣ ਕਰ ਲੈਂਦੇ ਆ। ਇਹ ਕਵੀਰਾਜ ਜੀ ਕਥਨ ਕਰ ਰਹੇ ਇੱਦਾਂ। ਸੋ ਅੱਗੇ ਪ੍ਰਸੰਗ ਜਿਵੇਂ ਆਵੇਗਾ ਆਪਾਂ ਕੱਲ੍ਹ ਦੀ ਦੀਵਾਨਾਂ ਵਿੱਚ ਸ਼੍ਰਵਣ ਕਰਾਂਗੇ। ਵਿਚਾਰ ਕਰਦਿਆਂ ਬੇਅੰਤ ਹੋ ਗਈਆਂ ਭੁੱਲਾਂ ਗਲਤੀਆਂ ਦੀ, ਆਪ ਸਭ ਸੰਗਤਾਂ ਨੇ ਮੁਆਫ਼ੀ ਬਖਸ਼ ਦੇਣੀ ਜੀ। ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹੈ, ਆਪ ਸਭ ਸੰਗਤਾਂ ਦਾ ਕੋਟਾਨ ਕੋਟ ਧੰਨਵਾਦ ਹੈ, ਆਪ ਸਭ ਸੰਗਤਾਂ ਅਸੀਸ ਬਖਸ਼ਣੀ ਜੀ। ਕਥਾ ਕਰਨ ਦੀ ਜਾਚ ਆਵੇ, ਸਿੱਖੀ ਪ੍ਰਪਗਤਾ 'ਚ ਨਿਭ ਜਾਵੇ, ਦੇਹੋ ਸਜਣਾ ਸੀਸੜੀ ਆ ਜੇ ਹੋਵੇ ਸਾਹਿਬ ਸਿਓ ਮੇਲ। ਵਾਹਿਗੁਰੂ ਜੀ ਕਾ ਖਾਲਸਾ,
ਵਾਹਿਗੁਰੂ ਜੀ ਕੀ ਫਤਿਹ।